ਕਲਗੀ ਧਰ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਜੋ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਲਿਖਿਆ ਆਪ ਜੀ ਸਰਵਣ ਕਰ ਰਹੇ। ਰਾਜੇ ਭੀਮ ਚੰਦ ਨੇ ਵੇਖਿਆ ਕਿ ਜੰਗ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਹੀਂ ਜਿੱਤੇ ਗਏ, ਮੈਂ ਆਪਣੇ ਸੈਂਕੜੇ ਸਿਪਾਹੀ ਜੰਗ ਦੇ ਮੈਦਾਨ ਵਿਚ ਮਰਵਾ ਚੁੱਕਾ, ਕਿਉਂ ਨਾ ਜਿਹੜੇ ਨੀਤੀ ਦੇ ਚਾਰ ਭੇਦ ਹੁੰਦੇ ਨੇ ਉਹਦੇ ਵਿਚੋਂ ਜਿਹੜਾ ਸ਼ਾਮ ਹੈ ਮੈਂ ਉਹਦੇ ਨਾਲ ਸਤਿਗੁਰਾਂ ਨੂੰ ਆਪਣੇ ਵੱਸ ਵਿਚ ਕਰਨ ਦਾ ਯਤਨ ਕਰਾਂ। ਔਰ ਇਸ ਤਰੀਕੇ ਨਾਲ ਹੌਲੇ ਹੌਲੇ ਕਰਕੇ ਜਦੋਂ ਦਾ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਚੋਂ ਕੱਢਦੇ, ਏਦਾਂ ਦੀ ਖੋਟੀ ਬਿਰਤੀ ਮਨ ਚ ਧਾਰਨ ਕਰਕੇ ਮੂੰਹ ਦਾ ਮਿੱਠਾ ਬਣ ਕੇ ਇਹਨੇ ਆਖਿਆ ਕਿ ਆਪਣਾ ਇੱਕ ਵਕੀਲ ਦੂਤ ਮੈਂ ਗੁਰੂ ਜੀ ਕੋਲ ਭੇਜਾਂ, ਜਿਹੜਾ ਉੱਥੇ ਰਹਿ ਕੇ ਉੱਥੋਂ ਦੀਆਂ ਸਾਰੀਆਂ ਖਬਰਾਂ ਮੇਰੇ ਤੱਕ ਪਹੁੰਚਾਵੇ ਔਰ ਉੱਥੇ ਮਿੱਠਾ ਪਿਆਰਾ ਬਣ ਕੇ ਉਹਨਾਂ ਦਾ ਬਣ ਕੇ ਰਹੇ ਤੇ ਭੇਤ ਉੱਥੋਂ ਦਾ ਮੈਨੂੰ ਦੇਵੇ। ਇਹਨੇ ਉਸ ਵਕਤ ਆਪਣੇ ਵਕੀਲਾਂ ਵਿਚ ਨਿਗਾਹ ਮਾਰੀ ਤੇ ਇਹਦਾ ਇੱਕ ਵਕੀਲ ਸੀ ਪੰਮਾ ਮਾਚੜ, ਉਹਨੂੰ ਇਹਨੇ ਤਿਆਰ ਕੀਤਾ ਤੇ ਬੜੇ ਤਰੀਕੇ ਨਾਲ ਸਮਝਾ ਕੇ ਆਖਿਆ ਕਿ ਤੂੰ ਗੁਰੂ ਜੀ ਕੋਲ ਆਨੰਦਪੁਰ ਸਾਹਿਬ ਚਲਾ ਜਾ ਔਰ ਕੁਝ ਪਿਟਾਵਾਂ ਦੇ ਕੇ ਇੱਕ ਘੋੜਾ ਤੇ ਦੋ ਬੰਦੂਕਾਂ ਦੇ ਕੇ ਗੁਰੂ ਸਾਹਿਬ ਦੇ ਨਜ਼ਰਾਨੇ ਵਜੋਂ ਭੇਜੀਆਂ ਨੇ ਕਿ ਪਿਆਰ ਮੁਹੱਬਤ ਨਾਲ ਗੁਰੂ ਜੀ ਨਾਲ ਮਿੱਠਾ ਬਣ ਕੇ ਉੱਥੋਂ ਦਾ ਸਾਰਾ ਭੇਤ ਲੈ ਕੇ ਮੈਨੂੰ ਦੇਣਾ। ਪੰਮਾ ਮਾਚੜ ਕਹਿਣ ਲੱਗਾ ਜੀ ਫਿਕਰ ਨਾ ਕਰੋ, ਇਹ ਕੰਮ ਮੈਂ ਬਖੂਬੀ ਢੰਗ ਦੇ ਨਾਲ ਜਾ ਕੇ ਨਿਭਾਵਾਂਗਾ। ਏਦਾਂ ਕਹਿ ਕੇ ਰਾਜੇ ਭੀਮ ਚੰਦ ਦੇ ਕੋਲੋਂ ਇਹ ਪੰਮਾ ਵਜ਼ੀਰ ਪੰਮਾ ਵਕੀਲ ਸ੍ਰੀ ਆਨੰਦਪੁਰ ਸਾਹਿਬ ਆਇਆ, ਆ ਕੇ ਸਤਿਗੁਰਾਂ ਦੇ ਨਗਰ ਸ੍ਰੀ ਆਨੰਦਪੁਰ ਸਾਹਿਬ ਚ ਇਹਨੇ ਡੇਰਾ ਕੀਤਾ। ਅਗਲੇ ਦਿਨ ਦੀਵਾਨ ਸਜਿਆ ਤੇ ਮਹਾਰਾਜ ਜੀ ਨੇ ਇਹਨੂੰ ਆਪਣੀ ਸਭਾ ਵਿਚ ਬੁਲਾਇਆ ਕਿ ਆਪਣੇ ਆਉਣ ਦਾ ਕਾਰਨ ਦੱਸੇ। ਇਹ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਕੋਲ ਰਹਿਣ ਵਾਸਤੇ ਆਇਆ ਹਾਂ, ਮੇਰਾ ਚਿੱਤ ਕਰਦਾ ਕਿ ਮੈਂ ਕੁਝ ਸਮਾਂ ਇੱਥੇ ਤੁਹਾਡੇ ਕੋਲ ਰਹਿ ਕੇ ਬਤੀਤ ਕਰਾਂ। ਹੁਣ ਜਾਣੀ ਜਾਣ ਸਤਿਗੁਰਾਂ ਦੇ ਵਾਸਤੇ ਕਿਹੜੀ ਕੋਈ ਗੱਲ ਅਣਜਾਣ ਹੈ, ਅੰਤਰਯਾਮੀ ਜਾਣਦੇ ਨੇ ਕਿ ਪੰਮਾ ਵਕੀਲ ਕਿਉਂ ਆਇਆ, ਇਹਦੇ ਇੱਥੇ ਰਹਿਣ ਦਾ ਪ੍ਰਯੋਜਨ ਕੀ ਹੈ। ਸਤਿਗੁਰੂ ਜੀ ਨੇ ਵੀ ਰਾਜਨੀਤੀ ਦੇ ਪੂਰੇ ਪੈਂਤਰੇ ਜਾਣੇ ਹੋਏ ਨੇ ਔਰ ਉਸੇ ਰਾਜਨੀਤੀ ਅਨੁਸਾਰ ਮਹਾਰਾਜ ਜੀ ਨੇ ਆਖਿਆ ਤੂੰ ਰਹਿ, ਪਰ ਤੇਰੇ ਵਰਗੇ ਜਿਹੜੇ ਰਾਜਿਆਂ ਦੇ ਵਕੀਲ ਹੁੰਦੇ ਨੇ ਉਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ ਔਰ ਇਹ ਜਿਹੜੇ ਰਾਜੇ ਹਨ ਇਹਨਾਂ ਨੂੰ ਕੇਵਲ ਆਪਣੀਆਂ ਰਾਜ ਗੱਦੀਆਂ ਪਸੰਦ ਨੇ, ਉਹਦੇ ਵਾਸਤੇ ਆਪਣੇ ਪੁੱਤਰ ਦੀ, ਧੀ ਦੀ, ਘਰ ਵਾਲੀਆਂ ਦੀ ਔਰ ਇੱਥੋਂ ਤੱਕ ਆਪਣੇ ਸਕੇ ਮਾਂ ਬਾਪ ਤੇ ਭਰਾਵਾਂ ਦੀ ਕੁਰਬਾਨੀ ਦੇਣ ਵਾਸਤੇ ਵੀ ਇਹ ਪਿੱਛੇ ਨਹੀਂ ਹਟਦੇ, ਉਹਨਾਂ ਨਾਲ ਵੀ ਦਗਾ ਕਮਾ ਲੈਂਦੇ ਨੇ ਔਰ ਇਹਦੇ ਵਾਸਤੇ ਅਨੇਕਾਂ ਹੀ ਐਸੀਆਂ ਉਦਾਹਰਣਾਂ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਭਰੀਆਂ ਪਈਆਂ ਨੇ। ਜਿਵੇਂ ਜਹਾਂਗੀਰ ਨੇ ਗੱਦੀ ਪ੍ਰਾਪਤ ਕਰਨ ਲਈ ਆਪਣੇ ਸਕੇ ਪੁੱਤਰ ਸਹਿਜਾਦੇ ਖੁਸਰੋ ਨੂੰ ਮਾਰ ਮੁਕਾਇਆ, ਔਰੰਗਜ਼ੇਬ ਨੇ ਆਪਣੇ ਤਿੰਨਾਂ ਭਰਾਵਾਂ ਦਾ ਕਤਲ ਕੀਤਾ, ਪਿਓ ਨੂੰ ਨਜ਼ਰਬੰਦ ਕਰਕੇ ਜ਼ਹਿਰ ਦੇ ਕੇ ਮਰਵਾ ਦਿੱਤਾ। ਏਦਾਂ ਦਾ ਪਤਾ ਨਹੀਂ ਕਿਤਨਾ ਕੁ ਇਤਿਹਾਸ ਜਿਹੜਾ ਹੈ ਉਹ ਰਾਜਨੀਤੀ ਦੇ ਕੂਟ ਇਤਿਹਾਸ ਦੇ ਵਿੱਚ ਭਰਿਆ ਪਿਆ। ਇਸ ਕਰਕੇ ਜਿਹੜੇ ਰਾਜੇ ਨੇ ਵਿਸ਼ਵਾਸ ਕਰਨ ਯੋਗ ਨਹੀਂ। ਇਹਨੇ ਆਖਿਆ ਨਹੀਂ ਮਹਾਰਾਜ, ਜੇ ਕੋਈ ਬੰਦਾ ਅਪਰਾਧੀ ਹੁੰਦਾ ਹੈ ਉਹ ਸ਼ਰਨ ਵਿੱਚ ਆ ਜਾਵੇ ਤੇ ਫਿਰ ਉਹਦੇ ਅਪਰਾਧਾਂ ਦੀ ਵਿਚਾਰ ਨਹੀਂ ਕੀਤੀ ਜਾਂਦੀ। ਲਾਗੇ ਸੋਢੀ ਬੈਠੇ ਸੀ, ਉਹਨਾਂ ਨੇ ਵੀ ਇਸ ਗੱਲ ਚ ਹਾਮੀ ਭਰੀ ਵਜ਼ੀਰ ਦੀ। ਗੁਰੂ ਪਾਤਸ਼ਾਹ ਕਹਿਣ ਲੱਗੇ ਪਹਾੜੀਏ ਕੱਚੀ ਮੱਤ ਦੇ ਧਾਰਨੀ ਹਨ, ਫਰੇਬੀਏ ਨੇ, ਜਿਸ ਘਰ ਦਾ ਖਾਂਦੇ ਨੇ ਜਿੰਨਾ ਚਿਰ ਤਾਂ ਖਾਂਦੇ ਰਹਿਣ ਉਨਾ ਚਿਰ ਜੁੜੇ ਰਹਿੰਦੇ ਨੇ ਔਰ ਜੇ ਕਿਤੇ ਜਿਹਦਾ ਖਾ ਰਹੇ ਨੇ ਉਹਦੇ ਤੇ ਕਿਸੇ ਵਿਪਤਾ ਦਾ ਸਮਾਂ ਆ ਜਾਵੇ ਤੇ ਛੱਡਦਿਆਂ ਉਹਨੂੰ ਇਸੇ ਵੇਲੇ ਤਿਆਗਦਿਆਂ ਦੇਰੀ ਨਹੀਂ ਲਾਉਂਦੇ। ਇਸ ਕਰਕੇ ਪਹਾੜੀਏ ਕਿਸੇ ਦੇ ਮਿੱਤ ਨਹੀਂ, ਐਸੀ ਕਹਾਣੀ ਵੀ ਹੈ, ਐਸੀ ਕਹਾਵਤ ਵੀ ਹੈ ਕਿ ਇਹ ਪਹਾੜੀਏ ਕਿਸੇ ਦੇ ਮਿੱਤ ਨਹੀਂ, ਇਹ ਕੱਚੀ ਮੱਤ ਦੇ ਧਾਰਨੀ ਹਨ, ਖੋਟੀ ਮੱਤ ਦੇ ਧਾਰਨੀ ਹਨ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ। ਪੰਮਾ ਵਕੀਲ ਜਿਹਨੂੰ ਭਾਈ ਸੰਤੋਖ ਸਿੰਘ ਜੀ ਨੇ ਪੰਮਾ ਮਾਚੜ ਲਿਖਿਆ, ਅੱਗ ਲਾਊ ਹੈ, ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਬੈਠਾ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਬਚਨ ਬਿਲਾਸ ਕਰ ਰਹੇ ਨੇ, ਆਹੋ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਚੋਪੇ ਸੁਨੋ ਸਭਾ ਸਵੇਵ ਪਾੜੀ ਕਰੈ ਦਗਾ ਨਿਜ ਬਾਪ ਸੰਗਾਰੇ।
ਉਸ ਵੇਲੇ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਸਾਰੀ ਸਭਾ ਇਹ ਗੱਲ ਧਿਆਨ ਨਾਲ ਸੁਣ ਲੋ, ਕਿਉਂਕਿ ਸੋਢੀ ਵੀ ਪੰਮੇ ਮਾਛੜ ਦੀ ਹਮਾਇਤ ਭਰ ਰਹੇ ਸੀ, ਉਹ ਵੀ ਕਹਿ ਰਹੇ ਸੀ ਜੀ ਇਹ ਠੀਕ ਕਹਿ ਰਿਹਾ ਵੀ ਜੇ ਕੋਈ ਅਪਰਾਧੀ ਗੁਰੂ ਦੀ ਸ਼ਰਨ ਚ ਆ ਜਾਏ ਤੇ ਉਹਨੂੰ ਬਖਸ਼ ਲੈਣਾ ਚਾਹੀਦਾ। ਤੋ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਸਾਰੀ ਸਭਾ ਇਹ ਗੱਲ ਧਿਆਨ ਨਾਲ ਸੁਣ ਲਓ ਕਿ ਇਹ ਜਿਹੜੇ ਪਹਾੜੀਏ ਨੇ ਨਾ, ਇਹ ਆਪਣੇ ਸਕੇ ਪਿਓ ਨਾਲ ਵੀ ਦਗਾ ਕਰਦਿਆਂ ਦੇਰੀ ਨਹੀਂ ਲਾਉਂਦੇ। ਜੇ ਇਹਨਾਂ ਨੂੰ ਦਗਾ ਕਰਨਾ ਪਵੇ ਨਾ ਦਗਾ, ਤੇ ਦਗਾ ਕਰਨ ਵਾਸਤੇ ਆਪਣੇ ਸਕੇ ਪਿਓ ਦੀ ਵੀ ਖੈਰ ਨਹੀਂ ਮਨਾਉਂਦੇ, ਇਹ ਆਪਣੇ ਸਕੇ ਬਾਪ ਨਾਲ ਵੀ ਦਗਾ ਕਮਾ ਲੈਂਦੇ ਹਨ।
ਹਮਰੇ ਸੰਗ ਕਾ ਸੁਧੋਏ,
ਇਹਨਾਂ ਨੇ ਭਲਾ ਸਾਡੇ ਨਾਲ ਕੀ ਸ਼ੁੱਧ ਹੋਣਾ ਜਿਹੜੇ ਆਪਣੇ ਸਕੇ ਪਿਓ ਦੇ ਨਹੀਂ ਬਣਦੇ, ਇਹਨਾਂ ਨੇ ਸਾਡਾ ਕੀ ਬਣਨਾ, ਇਹਨਾਂ ਨੇ ਸਾਡੇ ਨਾਲ ਭਲਾ ਕਿੱਥੇ ਸ਼ੁੱਧ ਬਿਰਤੀ ਧਾਰਨ ਕਰਕੇ ਪੇਸ਼ ਆਉਣਾ।
ਕੱਟ ਤੂੰ ਵੀ ਕਬ ਮਦਰ ਨਾ ਜੋਏ,
ਭਾਈ ਸਿੱਖੋ ਦੱਸੋ ਭਲਾ ਵੀ ਜਿਹੜੀ ਕੌੜੀ ਤੁੰਬੀ ਹੁੰਦੀ ਹੈ, ਕੌੜ ਤੁੰਮੀ ਉਹ ਕਦੇ ਮਿੱਠੀ ਹੋਈ ਆ? ਉਹਨੂੰ ਸ਼ੱਕਰ ਵਿੱਚ ਵੀ ਰੱਖ ਦਿਓ ਨਾ, ਖੰਡ ਚ ਵੀ ਰੱਖ ਦਿਓ, ਉੱਤੇ ਗੁੜ ਲਪੇਟ ਦਿਓ, ਪਰ ਉਹ ਕਦੇ ਕੌੜ ਤੁੰਮੀ ਮਿੱਠੀ ਨਹੀਂ ਹੋਈ, ਉਹਦੇ ਚ ਕਦੇ ਮਿੱਠੀ ਮਿਠਾਸ ਨਹੀਂ ਆਉਂਦੀ। ਅਕਤ ਧੂਰਾ ਨਿੰਮ ਫਲ, ਇਹ ਜਿਹੜੀਆਂ ਚੀਜ਼ਾਂ ਨੇ ਕੌੜੀਆਂ ਹੀ ਰਹਿੰਦੀਆਂ ਨੇ, ਤੇ ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਇਸ ਤਰ੍ਹਾਂ ਪ੍ਰਮਾਣ ਵੀ ਆਉਂਦਾ ਤੁੰਮੀ ਦਾ, ਵੀ ਇਹਨੂੰ ਬਾਹਰੋਂ ਧੋਈ ਵੀ ਜਾਓ ਤੀਰਥਾਂ ਤੇ, ਫਿਰ ਵੀ ਅੰਦਰ ਇਹਦੇ ਕੁੜੱਤਣ ਭਰੀ ਰਹਿੰਦੀ ਹੈ, ਜ਼ਹਿਰ ਭਰਿਆ ਰਹਿੰਦਾ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਇਹ ਦੱਸੋ ਵੀ ਕਦੇ ਜਿਹੜੀ ਤੁੰਮੀ ਹੈ ਇਹ ਵੀ ਕਦੇ ਮਿੱਠੀ ਹੋਈ ਹੈ? ਇਹ ਕਦੇ ਪਹਾੜੀਏ ਸ਼ੁੱਧ ਨਹੀਂ ਹੋ ਸਕਦੇ, ਜਿਵੇਂ ਤੁੰਮੀ ਕਦੇ ਮਿੱਠੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਇਹ ਪਹਾੜੀਏ ਵੀ ਕਦੇ ਸ਼ੁੱਧ ਹੋ ਕੇ ਸਾਡੇ ਨਾਲ ਪੇਸ਼ ਨਹੀਂ ਆ ਸਕਦੇ।
ਸਵਾਨ ਪੂਛ ਕਬ ਹੋਏ ਨਾ ਸੁਧੇ,
ਕੁੱਤੇ ਦੀ ਪੂਛ ਹੈ ਨਾ ਉਹ ਕਦੇ ਸਿੱਧੀ ਨਹੀਂ ਹੁੰਦੀ। ਮਹਾਰਾਜ ਕਲਗੀਧਰ ਜੀ ਪੰਮਾ ਵਕੀਲ ਸਾਹਮਣੇ ਬੈਠਾ, ਕੋਈ ਲੁਕਾ ਛਪਾ ਕੇ ਗੱਲ ਨਹੀਂ ਕਰ ਰਹੇ। ਮਹਾਰਾਜ ਜੀ ਕਹਿੰਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਭਾਵੇਂ 12 ਸਾਲ ਕੋਈ ਨਲੀ ਚ ਪਾ ਕੇ ਕਹਿੰਦੇ ਕਿਸੇ ਨੇ ਰੱਖੀ ਕੁੱਤੇ ਦੀ ਪੂਛ ਵੀ ਸਿੱਧੀ ਹੋ ਜਾਏ, ਕਹਿੰਦੇ ਜਦੋਂ ਨਲੀ ਬਾਹਰ ਕੱਢੀ ਕੁੱਤੇ ਨੇ ਨਾਲ ਹੀ ਫਿਰ ਟੇਢੀ ਕਰ ਲਈ। ਇਸ ਕਰਕੇ ਗੁਰਬਾਣੀ ਵਿੱਚ ਵੀ ਇਹਦਾ ਉਦਾਹਰਣ ਪ੍ਰਮਾਣ ਆਉਂਦਾ, ਸਵਾਨ ਪੂਛ ਭਜਿਓ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀ, ਬਹੁਤ ਯਤਨ ਮੈਂ ਕੀਨੋ, ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੋਇਆ ਕਰਦੀ।
ਜੇ ਨਲਕੀ ਮੈਂ ਰੱਖੋ ਰੁਦੇ,
ਕਹਿੰਦੇ ਭਾਵੇਂ ਉਹਨੂੰ ਨਲਕੀ ਚ ਰੱਖ ਛੱਡੋ ਨਾ, ਕੁੱਤੇ ਦੀ ਪੂਛ ਨੂੰ ਨਲਕੀ ਪਾ ਛੱਡੋ ਉੱਤੋਂ, ਤੇ ਨਲਕੀ ਪਾ ਕੇ ਉਹਨੂੰ ਸਿੱਧਾ ਕਰ ਛੱਡੋ, ਫਿਰ ਵੀ ਕਦੇ ਉਹ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੋਇਆ ਕਰਦੀ, ਤਿਵੇਂ ਇਹ ਪਹਾੜੀਏ ਕਦੇ ਅੰਦਰੋਂ ਕਪਟ ਨਹੀਂ ਛੱਡ ਸਕਦੇ।
ਜਿਸ ਜਿਸ ਕੋ ਜਿਮ ਸਹਿਜ ਸੁਭਾਏ, ਕਬੂ ਨਾ ਬਿਨ ਸਹਿ ਕਰੇ ਉਪਾਏ।
ਜਿਸ ਕਿਸੇ ਦਾ ਵੀ ਜਿਸ ਤਰ੍ਹਾਂ ਦਾ ਸੁਭਾਅ ਹੁੰਦਾ ਨਾ, ਉਹਦੇ ਸੰਸਕਾਰ ਬਣੇ ਹੁੰਦੇ ਨੇ, ਸੁਭਾਅ ਬਣਿਆ ਹੁੰਦਾ, ਉਹ ਸੁਭਾਅ ਕਦੇ ਬਦਲਦਾ ਨਹੀਂ ਹੈ, ਉਹ ਉਸੇ ਤਰ੍ਹਾਂ ਰਹਿੰਦਾ। ਪਹਾੜੀਆਂ ਦਾ ਸੁਭਾਅ ਮੁੱਢ ਤੋਂ ਦਗਾ ਕਰਨਾ, ਇਹਨਾਂ ਦਾ ਕੰਮ ਹੀ ਹੈ ਦਗਾ ਕਰਨਾ। ਹੁਣੇ ਮਿੱਤਰ ਬਣੇ ਹੁੰਦੇ ਨੇ, ਇੱਕੋ ਪਿਆਲੇ ਦੇ ਵਿੱਚ ਇੱਕੋ ਥਾਲੀ ਚ ਖਾਂਦੇ ਹੁੰਦੇ ਨੇ, 5-10 ਸਕਿੰਟਾਂ ਮਿੰਟਾਂ ਦੇ ਬਾਅਦ ਹੀ ਇੱਕ ਦੂਜੇ ਦੇ ਦੁਸ਼ਮਣ ਬਣ ਖਲੋਂਦੇ ਨੇ, ਇਹਨਾਂ ਦਾ ਕੋਈ ਭਰੋਸਾ ਨਹੀਂ ਹੈ। ਇਸ ਕਰਕੇ ਜਿਵੇਂ ਕਿਵੇਂ ਕਿਸੇ ਦਾ ਸੁਭਾਅ ਹੁੰਦਾ ਨਾ, ਉਹ ਸੁਭਾਅ ਤੋਂ ਆਦਤ ਤੋਂ ਬਾਅਦ ਨਹੀਂ ਆਉਂਦਾ, ਉਹਦਾ ਸੁਭਾਅ ਉਸ ਤਰ੍ਹਾਂ ਦਾ ਰਹਿੰਦਾ ਹੀ ਰਹਿੰਦਾ। ਕਹਿੰਦੇ ਇੱਕ ਮਰਾਸ਼ੀ ਸੀ, ਉਹਦੀ ਭੈਣ ਕਿਤੇ ਵਧੀਆ ਘਰ ਚ ਵਿਆਹੀ ਗਈ, ਤੇ ਉਹ ਆਪਣੇ ਭੈਣ ਦੇ ਘਰ ਉਹਨੂੰ ਮਿਲਣ ਵਾਸਤੇ ਗਿਆ। ਉਹਦੀ ਆਦਤ ਸੀ ਵੀ ਜਦੋਂ ਕਿਤੇ ਢੋਲ ਢਮੱਕਾ ਵੱਜਦਾ ਸੀ ਉਹ ਨੱਚਣਾ ਸ਼ੁਰੂ ਕਰ ਦਿੰਦਾ ਸੀ। ਭੈਣ ਉਹਦੀ ਇੱਜ਼ਤਦਾਰ ਪਰਿਵਾਰ ਚ ਵਿਆਹੀ ਹੋਈ, ਉਹਦੇ ਕੋਲ ਗਿਆ ਮਿਲਣ ਵਾਸਤੇ, ਕਹਿਣ ਲੱਗੀ ਵੀ ਵੀਰਾ ਤੂੰ ਆ ਤਾਂ ਗਿਆ ਪਰ ਮੇਰੀ ਇੱਜ਼ਤ ਦਾ ਖਿਆਲ ਰੱਖੀ। ਵੀ ਤੇਰਾ ਸੁਭਾਅ ਆ ਵੀ ਕਿਤੋਂ ਮਾੜੇ ਮੋਟੇ ਸਾਜ ਦੀ ਆਵਾਜ਼ ਆ ਜਾਏ, ਕਿਤੇ ਢੋਲ ਵੱਜ ਪਏ ਜਾਂ ਕਿਤੇ ਕੋਈ ਹੋਰ ਸਾਜ ਵੱਜ ਜਾਏ, ਤੂੰ ਨੱਚਣਾ ਸ਼ੁਰੂ ਕਰ ਦਿੰਦਾ, ਭੁੱਲ ਜਾਂਦਾ ਵੀ ਤੂੰ ਕਿੱਥੇ ਆ। ਕਹਿੰਦਾ ਨਾ ਭੈਣੇ, ਮੇਰਾ ਦਿਮਾਗ ਖਰਾਬ ਹੈ ਵੀ ਮੈਂ ਤੇਰੇ ਸਹੁਰੇ ਘਰ ਦੇ ਵਿੱਚ ਆ ਕੇ ਤੇਰੀ ਬੇਪਤੀ ਕਰਾਂਗਾ। ਬੈਠਾ ਰਿਹਾ, ਇਹਨੇ ਨੂੰ ਗਲੀ ਦੇ ਵਿੱਚ ਕਿਤੇ ਢੋਲ ਵੱਜਿਆ ਤੇ ਉੱਥੇ ਹੀ ਨੱਚਣਾ ਸ਼ੁਰੂ ਕਰ ਦਿੱਤਾ। ਭੈਣ ਕਹਿੰਦੀ ਆ, ਵੀਰਾ ਕੀ ਕਰਦਾ? ਕਹਿੰਦਾ ਬਸ ਇਹੀ ਨੀ ਮੈਂ ਰੋਕ ਸਕਦਾ ਆਪਣਾ ਸੁਭਾਅ, ਢੋਲ ਵੱਜੇਗਾ ਤੇ ਮੈਂ ਤਾਂ ਨੱਚਣਾ ਹੀ ਨੱਚਣਾ। ਏਦਾਂ ਜਿਹਦਾ ਕਿਸੇ ਦਾ ਸੁਭਾਅ ਬਣਿਆ ਹੁੰਦਾ ਨਾ ਜਿਸ ਤਰ੍ਹਾਂ ਦਾ, ਉਹ ਉਸੇ ਤਰ੍ਹਾਂ ਦਾ ਰਹਿੰਦਾ। ਗੁਰੂ ਕਲਗੀਧਰ ਜੀ ਕਹਿੰਦੇ ਆਪਣਾ ਸੁਭਾਅ ਬਦਲ ਨਹੀਂ ਸਕਦਾ, ਤਬਦੀਲ ਨਹੀਂ ਕਰ ਸਕਦਾ। ਇਹਦਾ ਪਹਾੜੀਆਂ ਦਾ ਜਿਹੜਾ ਸੁਭਾਅ ਆ, ਕੁੱਤੇ ਦੀ ਪੂਛ ਵਾਂਗੂ ਟੇਢਾ ਹੈ। ਇਹ ਦਗੇਬਾਜ ਨੇ, ਫਰੇਬੀ ਨੇ, ਪਤਾ ਨੀ ਕਿਹੜੇ ਵੇਲੇ ਕਿਸ ਨਾਲ ਫਰੇਬ ਕਰ ਦੇਣ, ਦਗਾ ਕਰ ਲੈਣ, ਸਕੇ ਪਿਓ ਨੂੰ ਨੀ ਛੱਡਦੇ ਬਖਸ਼ਦੇ। ਇਹਨਾਂ ਨੇ ਭਲਾ ਸਾਡੇ ਨਾਲ ਸ਼ੁੱਧ ਬਿਰਤੀ ਧਾਰਨ ਕਰਕੇ ਕਿੱਥੇ ਆਉਣਾ? ਇਸ ਕਰਕੇ ਇਹ ਆਪਣਾ ਸੁਭਾਅ ਨਹੀਂ ਛੱਡ ਸਕਦੇ, ਜਿੰਨਾ ਮਰਜ਼ੀ ਕੋਈ ਉਪਾਅ ਕਰ ਲਵੇ।
ਹਮ ਕਿਆ ਕਹਿ ਸਕਲ ਤੁਮ ਜਾਣੋ।
ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਸਾਨੂੰ ਤਾਂ ਕਹਿਣ ਦੀ ਲੋੜ ਵੀ ਨੀ, ਸਿੱਖੋ ਤੁਹਾਨੂੰ ਕਿਹੜਾ ਨੀ ਪਤਾ, ਤੁਸੀਂ ਵੀ ਤਾਂ ਚੰਗੀ ਤਰ੍ਹਾਂ ਵੇਖ ਹੀ ਲਿਆ ਨਾ। ਹੁਣ ਤਾਂ ਹੀ ਵੇਖੋ ਪਹਿਲਾਂ ਕਿੰਨੇ ਮਿੱਠੇ ਪਿਆਰੇ ਬਣੇ, ਸਾਡੀ ਸ਼ਰਨ ਵਿੱਚ ਆਇਆ ਭੀਮ ਚੰਦ ਤੇ ਨਦੌਣ ਦੇ ਜੰਗ ਵਿੱਚ ਅਸੀਂ ਇਹਦੀ ਮਦਦ ਕੀਤੀ, ਫਿਰ ਬਾਅਦ ਦੇ ਵਿੱਚ ਫਿਰ ਸਾਡਾ ਦੁਸ਼ਮਣ ਬਣ ਗਿਆ, ਫਿਰ ਬਿੱਤਰ ਬਣ ਗਿਆ, ਫਿਰ ਦੁਸ਼ਮਣ ਬਣ ਗਿਆ। ਇੱਕ ਵਾਰੀ ਦੀ ਗੱਲ ਥੋੜੀ ਆਏ, ਫਿਰ ਆਟੇ ਦੀ ਗਊ ਲਿਆ ਕੇ ਸਾਡੇ ਮੂਹਰੇ ਦਰਵਾਜ਼ੇ ਤੇ ਰੱਖ ਦਿੱਤੀ, ਕਸਮ ਪਾ ਦਿੱਤੀ ਵੀ ਅਸੀਂ ਕੁਝ ਨਹੀਂ ਕਰਦੇ, ਫਿਰ ਇਹਨਾਂ ਨੇ ਦੁਬਾਰਾ ਛਲ ਕੀਤਾ। ਸਿੱਖੋ ਤੁਹਾਨੂੰ ਕਿਹੜਾ ਨਹੀਂ ਪਤਾ ਵੀ ਇਹ ਦਗੇਬਾਜ਼ ਹੁੰਦੇ ਨੇ। ਵੇਖੋ ਇਹਨਾਂ ਨੇ ਪਲ ਪਲ ਤੇ ਪੈਰ ਪੈਰ ਤੇ ਆਪਣੇ ਨਾਲ ਦਗਾ ਕੀਤਾ ਹੈ।
ਪਰ ਇਹ ਬਾਤ ਭਲੀ ਨਾ ਮੰਨੋ।
ਪਰ ਆ ਜਿਹੜੀ ਗੱਲ ਹੈ ਨਾ, ਇਹ ਭਲੀ ਨਹੀਂ ਹੈ ਜਿਹੜੀ ਇਹ ਹੁਣ ਵੀ ਕਰ ਰਹੇ ਨੇ। ਆਪਾਂ ਜੇ ਇਹਨਾਂ ਤੇ ਵਿਸ਼ਵਾਸ ਕਰਾਂਗੇ ਤੇ ਆਪਣੇ ਵਾਸਤੇ ਭਲਾ ਨਹੀਂ ਹੈ।
ਸੁਣ ਗੁਰ ਤੇ ਸਭਿਹਨ ਤਬ ਕਹਿਓ, ਅਬ ਤੋ ਮੇਲ ਅਛੇ ਰੋ ਲਿਓ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ, ਉਹ ਜਿੰਨੇ ਸੋਢੀ ਸੀ ਨਾ ਉਹ ਬੋਲੇ, ਕਹਿੰਦੇ ਮਹਾਰਾਜ ਜੀ ਤੁਹਾਡਾ ਇੱਕ ਇੱਕ ਬਚਨ ਸਹੀ ਹੈ, ਪਰ ਹੁਣ ਆਪਾਂ ਨੂੰ ਮੇਲ ਕਰਨਾ ਚਾਹੀਦਾ, ਕਿਉਂਕਿ ਹੁਣ ਪੰਮਾ ਵਜ਼ੀਰ ਆਇਆ ਹੈ, ਰਾਜੇ ਭੀਮ ਚੰਦ ਨੇ ਭੇਜਿਆ। ਵੇਖੋ ਤੁਹਾਡੇ ਲਈ ਨਜ਼ਰਾਨੇ ਵੀ ਭੇਜੇ ਨੇ, ਪਿਟਾਵਾਂ ਵੀ ਭੇਜੀਆਂ ਨੇ, ਹੁਣ ਤਾਂ ਮਹਾਰਾਜ ਜੀ ਤੁਹਾਨੂੰ ਮੇਲ ਕਰ ਹੀ ਲੈਣਾ ਚਾਹੀਦਾ। ਜੇ ਦੁਸ਼ਮਣ ਮੇਲ ਕਰ ਰਿਹਾ ਤੇ ਤੁਹਾਨੂੰ ਵੀ ਮੇਲ ਕਰਨਾ ਚਾਹੀਦਾ, ਰਾਜਨੀਤੀ ਵੀ ਇਹੀ ਕਹਿੰਦੀ ਹੈ। ਭਾਵੇਂ ਅੰਦਰੋਂ ਜਿਸ ਤਰ੍ਹਾਂ ਦੇ ਮਰਜ਼ੀ ਨੇ, ਹੁਣ ਬਾਹਰੋਂ ਤਾਂ ਮੇਲ ਹੀ ਰਹੇ ਨੇ ਨਾ, ਇਸ ਕਰਕੇ ਮਹਾਰਾਜ ਜੀ ਤੁਹਾਨੂੰ ਵੀ ਹੁਣ ਮੇਲ ਕਰ ਹੀ ਲੈਣਾ ਚਾਹੀਦਾ, ਇਹੀ ਚੰਗਾ ਹੈ।
ਸਾਹਿਬ ਪੁਨ ਤੂਸ਼ਨ ਕਰ ਰਹੇ।
ਮਹਾਰਾਜ ਜੀ ਨੇ ਸਿੱਖਾਂ ਦੇ ਬਚਨ ਸੁਣੇ, ਸੁਣ ਕੇ ਸਤਿਗੁਰੂ ਜੀ ਚੁੱਪ ਕਰ ਰਹੇ। ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਮੁੜ ਕੇ, ਮਹਾਰਾਜ ਜੀ ਫਿਰ ਕੁਝ ਨਹੀਂ ਬੋਲੇ।
ਸਭ ਕੀ ਮਤਲਕ ਕਿਉਂ ਨਾ ਕਹੇ।
ਮਹਾਰਾਜ ਜੀ ਨੇ ਵੇਖਿਆ ਵੀ ਸਾਰਿਆਂ ਦਾ ਇਹੀ ਮਤ ਹੈ, ਸਾਰੇ ਇਹੀ ਕਹਿ ਰਹੇ ਨੇ ਵੀ ਹੁਣ ਇਹ ਮਿਲਣਾ ਚਾਹੁੰਦੇ ਨੇ ਤਾਂ ਮਿਲ ਲਈਏ, ਪਰ ਚਲੋ ਹੁਣ ਜੇ ਸਾਰਿਆਂ ਦੀ ਇਹ ਰਾਏ ਆ, ਜੇ ਨਹੀਂ ਗੱਲ ਮੰਨਦੇ ਤੇ ਇਹਨਾਂ ਨੇ ਕਹਿਣਾ ਵੀ ਸੋਢੀਆਂ ਨੇ ਸਾਡੀ ਗੱਲ ਨਹੀਂ ਮੰਨੀ ਗੁਰੂ ਜੀ ਨੇ। ਇਸ ਕਰਕੇ ਜੇ ਹੁਣ ਸਾਰਿਆਂ ਦਾ ਇਹ ਮਤ ਹੈ ਤੇ ਫਿਰ ਸਾਨੂੰ ਵੀ ਮੰਨ ਲੈਣਾ ਚਾਹੀਦਾ।
ਪੰਮਾ ਰਹਿਣ ਲੱਗਿਓ ਗੁਰਪਾਸ।
ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਹਾਂ ਅਸੀਂ ਇਹਨਾਂ ਨਾਲ ਮੇਲ ਕਰਦੇ ਹਾਂ ਜਾਂ ਨਹੀਂ ਕਰਦੇ। ਮਹਾਰਾਜ ਜੀ ਚੁੱਪ ਰਹੇ ਤੇ ਜਿਹੜਾ ਇਹ ਪੰਮਾ ਮਾਚੜ ਸੀ, ਇਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਕੋਲ ਹੀ ਹੁਣ ਰਹਿਣ ਲੱਗਾ ਹੈ।
ਅਨਕ ਬਿਧਨ ਕੀ ਬੁੱਧ ਪ੍ਰਕਾਸ਼।
ਅਨਕ ਪ੍ਰਕਾਰ ਦੀ ਬੁੱਧੀ ਦਾ ਪ੍ਰਕਾਸ਼ ਕਰਦਾ ਹੈ। ਤਾਂ ਕਪਟੀ ਸੀ ਨਾ, ਛਲੀਆ, ਫਰੇਬੀ, ਪੈਰ ਪੈਰ ਤੇ ਫਰੇਬ ਰਚਦਾ। ਫਰੇਬੀ ਬੰਦਾ ਮੂੰਹ ਦਾ ਬੜਾ ਮਿੱਠਾ ਹੁੰਦਾ ਹੈ, ਮੂੰਹ ਦਾ ਬੜਾ ਮਿੱਠਾ ਹੁੰਦਾ। ਜਿਵੇਂ ਇੱਕ ਕਹਾਵਤ ਹੁੰਦੀ ਹੈ ਨਾ ਵੀ ਬਗਲ ਮੈਂ ਛੁਰੀ ਮੁਖ ਮੈਂ ਰਾਮ, ਏਦਾਂ ਦੀ ਬਿਰਤੀ ਵਾਲੇ ਹੁੰਦੇ ਨੇ ਏਦਾਂ ਦੇ ਲੋਕ ਫਰੇਬੀਏ। ਕਹਿੰਦੇ ਅਨੇਕ ਪ੍ਰਕਾਰ ਦੀ ਬੁੱਧੀ ਦਾ ਪ੍ਰਕਾਸ਼ ਕਰਦਾ ਹੈ।
ਨਿਤ ਹਜ਼ੂਰ ਕੋ ਦਰਸ਼ਨ ਕਰੈ।
ਪੰਮਾ ਵਜ਼ੀਰ ਰੋਜ਼ ਗੁਰੂ ਸਾਹਿਬ ਦੇ ਦਰਬਾਰ ਚ ਜਾਂਦਾ ਬਿਨਾਂ ਨਾਗਾ। ਜਦੋਂ ਵੀ ਮਹਾਰਾਜ ਜੀ ਦਾ ਦੀਵਾਨ ਸਜਦਾ, ਭਾਵੇਂ ਸਵੇਰੇ ਸਜੇ ਭਾਵੇਂ ਸ਼ਾਮ ਨੂੰ ਸਜੇ, महाराज जी दे दरबार विच चल के जांदा है, जाके सतगुरां दे दर्शन करदा है।
सकल भेद को निज मत धरै,
और सारा भेद लैंदा है। ए नहीं भी दर्शन करन जांदा है गुरु साहब दे, भेद लैण जांदा है। इन्हां दी बिरती बाकी जिवें महाराज जी ने पिछे प्रमाण विखाया सी ना जग्गा सिंह दे इतिहास विच, कि पत्थरी पानी च रखी ते एक पतासा रखिया, पतासा घुल गया, पत्थरी नहीं घुली, ओदा ही रही। ए जेड़े पम्मे वकील वर्गे ने गुरु साहब दे दर्शना नू आउंदा जरूर है, पर कोई असर नहीं है देते। वो पत्थरी वांगू इहदी बिरती है, भेत लैण आउंदा वी की हो रहा, की गल्लां हो रही ने दरबार विच, की मीटिंगां हुंदियां ने, किदां दे आपस विच वचन करदे ने, इन्हां दी की बिरती है, की व्यौतबंदियां कर रहे ने, आउण वाले समें विच की करना चाहुंदे ने। ਇਦਾਂ ਦੇ ਸਾਰੇ ਕੱਲੇ ਕੱਲੇ ਭੇਤ ਆ ਕੇ ਜਿਹੜਾ ਪੰਮਾ ਮਾਚੜਾ ਇਹ ਗੁਰੂ ਸਾਹਿਬ ਦੀ ਸਭਾ ਵਿੱਚ ਦੀਵਾਨ ਵਿੱਚ ਆ ਕੇ ਲੈਂਦਾ ਹੈ।
ਸਮਤਵੰਤ ਬਹੁ ਚਤਰ ਸਿਆਣਾ,
ਔਰ ਬੜਾ ਆਪਣੇ ਆਪ ਨੂੰ ਸਿਆਣਾ ਚਤਰ ਤੇ ਬੁੱਧੀਮਾਨ ਸਮਝਦਾ ਵੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੋਣਾ। ਜਿਹੜਾ ਬੰਦਾ ਇਹ ਗੱਲ ਆਪਣੇ ਮਨ ਚ ਸਮਝਦਾ ਨਾ ਵੀ ਮੇਰੇ ਵਰਗਾ ਸਿਆਣਾ ਕੋਈ ਨਹੀਂ, ਉਹੀ ਬੰਦਾ ਜਿਹੜਾ ਹਮੇਸ਼ਾ ਦਗਾ ਖਾਂਦਾ। ਪੰਮਾ ਮਾਚੜ ਆਪਣੇ ਆਪ ਨੂੰ ਬੜਾ ਬੁੱਧੀਮਾਨ, ਬੜਾ ਸਿਆਣਾ, ਬੜਾ ਚਤੁਰ ਸਮਝਦਾ ਹੈ।
ਮਿਲ ਮਿਲ ਸਮਨ ਸੰਗੇ ਤਠਾਨਾ,
ਜਿੰਨੇ ਮਹਾਰਾਜ ਜੀ ਦੇ ਨੇੜੇ ਦੇ ਸਿੰਘ ਨੇ ਨਾ, ਭਾਈ ਦਇਆ ਸਿੰਘ ਜੀ ਵਰਗੇ, ਉਹਨਾਂ ਨਾਲ ਮਿਲਦਾ ਜਾਣ ਕੇ, ਨੇੜੇ ਦੇ ਜਿਹੜੇ ਗੁਰੂ ਸਾਹਿਬ ਦੇ ਸਿੰਘਾਂ ਨੇ ਉਹਨਾਂ ਨਾਲ ਮੁਲਾਕਾਤਾਂ ਕਰਦਾ, ਜਾਣ ਬੁੱਝ ਕੇ ਉਹਨਾਂ ਦੇ ਨੇੜੇ ਹੁੰਦਾ ਵੀ ਜਿਹੜੇ ਗੁਰੂ ਜੀ ਦੇ ਨੇੜੇ ਨੇ ਮੈਂ ਉਹਨਾਂ ਦੇ ਨੇੜੇ ਹੋ ਕੇ ਰਹਾਂਗਾ ਤੇ ਗੁਰੂ ਜੀ ਦਾ ਭੇਤ ਮੈਨੂੰ ਉਹਨਾਂ ਦੇ ਰਾਹੀਂ ਮਿਲਦਾ ਰਹੇਗਾ। ਇੱਦਾਂ ਜਿਹੜੇ ਬਹੁਤ ਸਾਰੇ ਸਿੱਖ ਨੇ ਉਹਨਾਂ ਨਾਲ ਮਿਲ ਮਿਲ ਕੇ ਰਹਿੰਦਾ ਹੈ ਪੰਮਾ।
ਗੁਰਬੀ ਲਗੇ ਵਿਸਾ ਕਰਨ ਕੋ,
ਸਤਿਗੁਰੂ ਜੀ ਨੇ ਵੀ ਹੁਣ ਇਹੀ ਜਤਾਇਆ ਵੀ ਅਸੀਂ ਤੇਰੇ ਤੇ ਵਿਸ਼ਵਾਸ ਕਰਨ ਲੱਗ ਪਏ। ਅੰਦਰੋਂ ਤਾਂ ਮਹਾਰਾਜ ਜੀ ਦਾ ਕੋਈ ਵਿਸ਼ਵਾਸ ਨਹੀਂ ਇਹਨਾਂ ਤੇ, ਪਰ ਬਾਹਰੋਂ ਮਹਾਰਾਜ ਜੀ ਵੀ ਵਿਖਾਣ ਲੱਗ ਪਏ। ਪੰਮਾ ਜਿਵੇਂ ਬਾਹਰੋਂ ਬਾਹਰੋਂ ਪੋਪਲੀਆਂ ਕਰਦਾ ਸੀ ਨਾ, ਸਤਿਗੁਰੂ ਜੀ ਵੀ ਬਾਹਰੋਂ ਬਾਹਰੋਂ ਹਿੱਤ ਕਰਦੇ ਨੇ ਉਹਦੇ ਨਾਲ, ਉਸੇ ਤਰ੍ਹਾਂ ਉਹਦੇ ਨਾਲ ਪੇਸ਼ ਆਉਂਦੇ, ਕਿਉਂਕਿ ਗੁਰੂ ਘਰ ਤਾਂ ਸ਼ੀਸ਼ਾ ਹੈ, ਜਿਹੋ ਜਿਹਾ ਕੋਈ ਮੂੰਹ ਲੈ ਕੇ ਜਾਏਗਾ ਉਹਨੂੰ ਉਹੋ ਜਿਹੀ ਸ਼ਕਲ ਨਜ਼ਰ ਆ ਜਾਣੀ। ਜਿੱਦਾਂ ਇਹ ਪੇਸ਼ ਆ ਰਿਹਾ ਬਾਹਰੋਂ ਬਾਹਰੋਂ ਬੜਾ ਮਿੱਠਾ ਪਿਆਰਾ ਬਣਦਾ, ਸਤਿਗੁਰੂ ਜੀ ਵੀ ਉਸੇ ਤਰ੍ਹਾਂ ਬਾਹਰੋਂ ਮਿੱਠੇ ਪਿਆਰੇ ਬਣ ਗਏ। ਹੁਣ ਮਹਾਰਾਜ ਜੀ ਵੀ ਇਹਦੇ ਤੇ ਪੂਰਾ ਉਸੇ ਤਰ੍ਹਾਂ ਬਾਹਰੋਂ ਬਾਹਰੋਂ ਵਿਸ਼ਵਾਸ ਇਹਨੂੰ ਇਹ ਜਿਤਾ ਦਿੱਤਾ ਪੰਮੇ ਮਾਚੜ ਨੂੰ ਵੀ ਹੁਣ ਗੁਰੂ ਗੋਬਿੰਦ ਸਿੰਘ ਜੀ ਵੀ ਮੇਰੇ ਤੇ ਵਿਸ਼ਵਾਸ ਕਰਨ ਲੱਗ ਪਏ, ਇਹਨੂੰ ਭੁਲੇਖਾ ਪਾ ਦਿੱਤਾ ਵੀ ਹੁਣ ਗੁਰੂ ਜੀ ਮੇਰੇ ਤੇ ਯਕੀਨ ਕਰਨ ਲੱਗ ਪਏ ਨੇ।
ਬੋਲੇ ਤੇ ਸੋਹੇਤ ਧਰਨ ਕੋ,
ਮਹਾਰਾਜ ਜੀ ਵੀ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁਣ ਇਹਦੇ ਨਾਲ, ਜਦੋਂ ਪੰਮਾ ਬੋਲਦਾ ਗੁਰੂ ਸਾਹਿਬ ਵੀ ਮਿੱਠੀਆਂ ਮਿੱਠੀਆਂ ਗੱਲਾਂ, ਜਿਵੇਂ ਹਿੱਤ ਵਾਲੀਆਂ ਗੱਲਾਂ ਹੁੰਦੀਆਂ ਨੇ ਨਾ ਪਿਆਰ ਵਾਲੀਆਂ, ਉਹ ਗੱਲਾਂ ਮਹਾਰਾਜ ਜੀ ਕਰਦੇ ਹਨ।
ਗੁਰ ਟਿਗ ਬਿਨੈ ਪਨੈ ਬੋ ਬੁੱਧ ਕੇ, ਮਨ ਮੈਂ ਖੋਟ ਕਪਟ ਕਰ ਸੁਧ ਕੇ।
ਸਤਿਗੁਰੂ ਜੀ ਦੇ ਨਾਲ ਬੜੇ ਹਿੱਤ ਦੇ ਨਾਲ ਮਿੱਠੀਆਂ ਮਿੱਠੀਆਂ ਬੇਨਤੀਆਂ ਕਰਦਾ ਬਹੁ ਪ੍ਰਕਾਰ ਨਾਲ। ਜਦੋਂ ਆਉਂਦਾ ਮਹਾਰਾਜ ਤੁਸੀਂ ਧੰਨ ਹੋ, ਮਹਾਰਾਜ ਜੀ ਤੁਸੀਂ ਉੱਤਮ ਹੋ, ਸ੍ਰੇਸ਼ਟ ਹੋ, ਇੱਦਾਂ ਮਿੱਠੀਆਂ ਮਿੱਠੀਆਂ ਗੱਲਾਂ ਬੜੀਆਂ ਕਰਦਾ ਬਹੁ ਪ੍ਰਕਾਰ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦਾ ਹੈ, ਪਰ ਮਨ ਵਿੱਚ ਖੋਟ ਰੱਖਦਾ, ਮਨ ਵਿੱਚ ਕਪਟ ਰੱਖਦਾ, ਮਨ ਵਿੱਚ ਬੜਾ ਭਾਰੀ ਛਲ ਤੇ ਫਰੇਬ ਰੱਖਦਾ।
ਭੀਮ ਚੰਦ ਡਿਗ ਲਿਖੈ ਪਠਾਵੈ,
ਰਾਜੇ ਭੀਮ ਚੰਦ ਦੇ ਕੋਲ ਲਿਖ ਕੇ ਭੇਜਦਾ ਕੱਲੀ ਕੱਲੀ ਖਬਰ, ਅੱਜ ਕੀ ਹੋਇਆ, ਹੁਣ ਕੀ ਹੋ ਰਿਹਾ, ਅੱਗੇ ਕੀ ਹੋਣ ਦੀ ਤਿਆਰੀ ਹੋ ਰਹੀ ਹੈ। ਕੱਲੀ ਕੱਲੀ ਗੱਲ ਜਸੂਸੀ ਵੀ ਕਰਦਾ ਨਾ, ਆਇਆ ਹੀ ਤਾਂ ਆਇਆ ਵੀ ਕੱਲੀ ਕੱਲੀ ਖਬਰ ਮੈਂ ਭੀਮ ਚੰਦ ਕੋਲ ਭੇਜਾਂ, ਜਦੋਂ ਕਿਤੇ ਦਾ ਲੱਗੇ ਤੇ ਅਸੀਂ ਗੁਰੂ ਜੀ ਨੂੰ ਇੱਥੋਂ ਕੱਢਣ ਦਾ ਕੋਈ ਵਿਉਂਤਬੰਦੀ ਬਣਾਈਏ। ਏਦਾਂ ਕੱਲੀ ਕੱਲੀ ਗੱਲ ਜਸੂਸੀ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਭੇਜਦਾ ਹੈ।
ਨਿਤ ਬਿਰਤਾਂਤ ਬਰਤਨ ਜਿਵੇਂ ਆਵੇ,
ਰਾਜੇ ਭੀਮ ਚੰਦ ਦੇ ਕੋਲ ਜਸੂਸੀ ਦੀਆਂ ਗੱਲਾਂ ਭੇਜਦਾ, ਰੋਜ਼ ਦਾ ਜਿਹੜਾ ਬਿਰਤਾਂਤ ਜਿਵੇਂ ਜਿਵੇਂ ਹੁੰਦਾ, ਜੋ ਜੋ ਵੀ ਗੁਰੂ ਸਾਹਿਬ ਜੀ ਦੇ ਕੋਲ ਹੋ ਰਿਹਾ, ਕਿੰਨੇ ਸਿੱਖ ਆਏ ਨੇ, ਕਿੰਨੇ ਗਏ ਨੇ, ਉਹ ਸਾਰੀਆਂ ਗੱਲਾਂ ਇਹ ਲਿਖ ਕੇ ਭੀਮ ਚੰਦ ਕੋਲੇ ਭੇਜਦਾ।
ਅਬ ਮੇਰੇ ਬਸ ਮੈਂ ਗੁਰੂ ਏ,
ਜਦੋਂ ਸਤਿਗੁਰੂ ਜੀ ਵੀ ਇਹਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਲੱਗ ਪਏ ਨਾ, ਫਿਰ ਇਹਨੇ ਲਿਖ ਕੇ ਭੇਜਿਆ ਭੀਮ ਚੰਦ ਨੂੰ, ਰਾਜਾ ਹੁਣ ਤਾਂ ਗੁਰੂ ਜੀ ਵੀ ਮੇਰੇ ਕਾਬੂ ਚ ਆ ਗਏ ਨੇ, ਹੁਣ ਉਹ ਵੀ ਮੇਰੇ ਸ਼ਤਰੰਜ ਵਿਚ ਫਸ ਗਏ ਨੇ।
ਬੋਲੇ ਮਦਰ ਸੋ ਆਦਰ ਜੋਏ,
ਬੜੇ ਮੈਂ ਤਾਂ ਉਹਨਾਂ ਨੂੰ ਵੀ ਕਾਬੂ ਕਰ ਲਿਆ, ਹੁਣ ਉਹ ਮੇਰੇ ਵਸ ਵਿਚ ਹੋ ਗਏ ਨੇ, ਮੇਰੇ ਨਾਲ ਬੜਾ ਮਿੱਠਾ ਬੋਲਦੇ ਨੇ। ਪਹਿਲਾਂ ਤਾਂ ਜਦੋਂ ਮੈਂ ਆਇਆ ਸੀ ਉਦੋਂ ਤਾਂ ਉਹ ਬੜੇ ਤਾਨੇ ਮਿਹਣੇ ਮਾਰਦੇ ਸੀ, ਪਰ ਹੁਣ ਜਦੋਂ ਦਾ ਮੈਂ ਉਹਨਾਂ ਦੇ ਕੋਲ ਰਹਿਣ ਲੱਗਾ ਤੇ ਗੁਰੂ ਜੀ ਮੇਰੇ ਨਾਲ ਹੁਣ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ।
ਅਨਕ ਬਾਤ ਮੈਂ ਕਹੋ ਕਰਾਵੋ,
ਮੈਂ ਕਈ ਕੰਮ ਉਹਨਾਂ ਨੂੰ ਕਹਿ ਕਹਿ ਕੇ ਕਰਾਉਣਾ, ਜਿਹੜੇ ਹੋਰ ਕਈ ਕੰਮ ਨੇ ਨਾ ਮੈਂ ਉਹਨਾਂ ਨੂੰ ਕਹਿਣਾ ਗੁਰੂ ਜੀ ਇਹ ਕੰਮ ਏਦਾਂ ਕਰੋ, ਮੈਂ ਜਿਵੇਂ ਕਹਿਣਾ ਉਦਾਂ ਕਰ ਦਿੰਦੇ ਨੇ, ਮੇਰਾ ਅੱਖਾਂ ਵੀ ਮੰਨਣ ਲੱਗ ਪਏ ਨੇ, ਜੋ ਮੈਂ ਕਹਿੰਦਾ ਹਾਂ ਉਹ ਮੈਂ ਉਹਨਾਂ ਕੋਲੋਂ ਕਰਵਾ ਲੈਂਦਾ ਹਾਂ।
ਕੇਤਕ ਕੇ ਕਾਰਜ ਸੁਧਰਾਵੋ,
ਮੈਂ ਕਈਆਂ ਦੇ ਕੰਮ ਸੁਧਾਰਦਾ, ਕਈ ਸਿੱਖ ਆ ਜਾਂਦੇ ਨੇ ਮੈਨੂੰ ਮਿਲਦੇ ਨੇ, ਉਹ ਕਹਿੰਦੇ ਪੰਮਾ ਵਕੀਲ ਜੀ ਤੁਸੀਂ ਸਾਡੀ ਸਿਫਾਰਿਸ਼ ਕਰੋ ਗੁਰੂ ਜੀ ਨੂੰ ਕਿ ਉਹ ਸਾਡਾ ਕੰਮ ਏਦਾਂ ਕਰ ਦੇਣ। ਏਦਾਂ ਮੈਂ ਤਾਂ ਹੁਣ ਕਈਆਂ ਦੇ ਕੰਮ ਵੀ ਕਰਾਉਣ ਲੱਗ ਪਿਆ ਇੱਥੇ ਗੁਰੂ ਜੀ ਦੇ ਕੋਲ, ਪੰਮਾ ਇਹ ਸਮਝਦਾ ਵੀ ਗੁਰੂ ਸਾਹਿਬ ਜੀ ਨੂੰ ਕੁਝ ਪਤਾ ਹੀ ਨਹੀਂ ਸਾਡੇ ਬਾਰੇ। ਸਤਿਗੁਰੂ ਜੀ ਵੀ ਉਸੇ ਤਰ੍ਹਾਂ ਪੇਸ਼ ਆ ਰਹੇ ਨੇ ਵੀ ਸਾਨੂੰ ਵੀ ਪਤਾ ਨਹੀਂ ਇਹਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਵੀ ਉਸੇ ਤਰ੍ਹਾਂ ਪੇਸ਼ ਆ ਰਹੇ, ਭੀਮ ਚੰਦ ਨੂੰ ਲਿਖ ਕੇ ਭੇਜਦਾ ਪੰਮਾ ਵਕੀਲ, ਕਹਿੰਦਾ ਜੀ ਮੈਂ ਤਾਂ ਹੁਣ ਕਈਆਂ ਦੇ ਕੰਮ ਵੀ ਗੁਰੂ ਜੀ ਨੂੰ ਕਹਿ ਕੇ ਕਰਵਾਉਂਦਾ ਹਾਂ, ਸੁਧਾਰਦਾ ਹਾਂ।
ਪੜ ਪੜ ਭੀਮ ਚੰਦ ਰਖਾਵੇ,
ਔਰ ਜਦੋਂ ਭੀਮ ਚੰਦ ਇਹ ਚਿੱਠੀਆਂ ਲਿਖੀਆਂ ਹੋਈਆਂ ਪੜ੍ਹਦਾ ਨਾ ਪੰਮੇ ਵਜ਼ੀਰ ਦੀਆਂ ਤੇ ਪੜ ਪੜ ਕੇ ਬੜਾ ਖੁਸ਼ ਹੁੰਦਾ, ਕਹਿੰਦਾ ਵਾਹ ਪੰਮਾ ਵਜ਼ੀਰ ਵਾਕਈ ਬੜਾ ਸਿਆਣਾ, ਬੜਾ ਸੂਝਵਾਨ ਹੈ, ਬੜਾ ਚਤਰ ਹੈ।
ਆਛੀ ਪਈ ਜੋ ਗੁਰ ਵਸੇ ਆਵੇ,
ਕਹਿੰਦਾ ਇਹ ਤਾਂ ਬੜੀ ਵਧੀਆ ਗੱਲ ਹੈ ਜੇ ਗੁਰੂ ਸਾਡੇ ਵਸ ਆ ਜਾਏ, ਗੁਰੂ ਸਾਡੇ ਕਾਬੂ ਵਿਚ ਆ ਜਾਏ।
ਸਿੱਖਣ ਕੇ ਸਮ ਬਨ ਕਰ ਪੰਮਾ, ਬਿੰਤੀ ਕਰੇ ਸੁਧਾਰੇ ਕੰਮਾ।
ਇੱਧਰ ਪੰਮਾ ਵਜ਼ੀਰ ਸਿੱਖਾਂ ਵਾਂਗੂ ਸਿੱਖ ਬਣ ਕੇ ਰਹਿੰਦਾ ਗੁਰੂ ਸਾਹਿਬ ਦੇ ਕੋਲ। ਖਾਲਸਾ ਜੀ ਇਹ ਗੁਰੂ ਸਾਹਿਬ ਜੀ ਦਾ ਇਹਦੇ ਵਿੱਚ ਸੰਕੇਤ ਹੈ, ਕੱਢਣਾ ਚਾਹੁੰਦੇ ਤੇ ਪੰਮੇ ਨੂੰ ਮਹਾਰਾਜ ਜੀ ਪਹਿਲੇ ਦਿਨ ਆਇਆ ਉਦੋਂ ਹੀ ਮਹਾਰਾਜ ਜੀ ਇਹਨੂੰ ਕੱਢ ਸਕਦੇ ਸੀ ਵੀ ਟੁਰ ਜਾ, ਪਰ ਸਤਿਗੁਰੂ ਜੀ ਆਪਣੇ ਖਾਲਸੇ ਨੂੰ ਦੱਸਣਾ ਵੀ ਚਾਹੁੰਦੇ ਨੇ, ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਭੇਤ ਲੈਣ ਵਾਲੇ ਸਿੱਖ ਬਣ ਕੇ ਸਿੱਖਾਂ ਦੇ ਰੂਪ ਵਿੱਚ ਤੁਹਾਡੇ ਚ ਰਹਿ ਸਕਦੇ ਨੇ, ਜਿਹੜੇ ਤੁਹਾਡੀਆਂ ਖਬਰਾਂ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ, ਕੀ ਨਹੀਂ ਕਰ ਰਹੇ, ਤੁਹਾਡੀ ਕੀ ਵਿਉਂਤਬੰਦੀ ਹੈ, ਉਹ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਵਰਗੇ ਹੀ ਬਣ ਕੇ ਤੁਹਾਡੇ ਨਾਲ ਦਗਾ ਵੀ ਕਰ ਰਹੇ ਨੇ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਇਹ ਸੰਕੇਤ ਦੇਣਾ ਚਾਹੁੰਦੇ ਸਨ ਕਿ ਏਦਾਂ ਹੋਵੇਗਾ, ਕਿਉਂਕਿ ਇਹ ਰਾਜਨੀਤੀ ਹੈ, ਏਦਾਂ ਕਰਦੇ ਨੇ। ਤੋ ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਮੇ ਨੂੰ ਕੁਝ ਨਹੀਂ ਕਿਹਾ, ਤੇ ਪੰਮਾ ਵੀ ਜਿਹੜਾ ਜਿਵੇਂ ਦੂਜੇ ਸਿੱਖ ਰਹਿੰਦੇ ਨੇ ਨਾ ਸਿੱਖ ਬਣ ਕੇ, ਏਦਾਂ ਸਿੱਖੀ ਭੇਖ ਦੇ ਵਿੱਚ ਹੀ ਮਹਾਰਾਜ ਜੀ ਦੇ ਕੋਲ ਰਹਿਣ ਲੱਗਾ ਹੈ।
ਜਿਮ ਪ੍ਰਭ ਹਰਕਤ ਤਿਵੀ ਕਹੈ,
ਬੜੀਆਂ ਬੇਨਤੀਆਂ ਕਰਦਾ ਸਤਿਗੁਰਾਂ ਦੇ ਕੋਲ ਔਰ ਆਪਣੇ ਕਈ ਕੰਮ ਸੁਧਾਰਦਾ ਹੈ, ਔਰ ਜਿਵੇਂ ਸਤਿਗੁਰੂ ਜੀ ਖੁਸ਼ ਹੋਣ ਉਦਾਂ ਦੀਆਂ ਗੱਲਾਂ ਕਰਦਾ, ਜਿਵੇਂ ਗੁਰੂ ਸਾਹਿਬ ਜੀ ਖੁਸ਼ ਹੋ ਜਾਣ ਪ੍ਰਸੰਨ ਹੋ ਜਾਣ ਉਦਾਂ ਦੀਆਂ ਗੱਲਾਂ ਪੰਮਾ ਵਜ਼ੀਰ ਕਰਦਾ ਹੈ।
ਤਿਮਹੀ ਕਾਰ ਕਰਨ ਚਿਤ ਚਹਿ,
ਔਰ ਆਪ ਵੀ ਉਸੇ ਤਰ੍ਹਾਂ ਦਾ ਕੰਮ ਕਰਦਾ ਜਿਵੇਂ ਗੁਰੂ ਜੀ ਨੂੰ ਚੰਗਾ ਲੱਗੇ, ਜਿਵੇਂ ਗੁਰੂ ਸਾਹਿਬ ਜੀ ਨੂੰ ਚੰਗਾ ਲੱਗੇ।
ਇੱਕ ਦਿਨ ਲਿਖ ਭੇਜੀ ਸੁਧ ਐਸੇ, ਗੁਰ ਕੇ ਹੈ ਕੋਤਲ ਬਲ ਹੈਸੇ।
ਇੱਕ ਦਿਨ ਇਹਨੇ ਇੱਕ ਖਬਰ ਭੇਜੀ, ਵੇਖਿਆ ਨਾ ਸਾਰਾ ਦਾ ਭੇਤ ਵੇਖ ਲਿਆ, ਇਹਨੇ ਸਤਿਗੁਰਾਂ ਦੇ ਤਬੇਲੇ ਵਿੱਚ ਇੱਕ ਗੁਰੂ ਸਾਹਿਬ ਜੀ ਦੇ ਘੋੜੇ ਕਈ ਸਨ, ਇੱਕ ਘੋੜਾ ਵੇਖਿਆ ਬੜਾ ਬਲੀ ਸੀ, ਇਹਨੇ ਵੇਖਿਆ ਵੀ ਇਹ ਬਾਹਰ ਪਾਸੇ ਹੀ ਰਹਿੰਦਾ, ਵੀ ਇਹ ਚੋਰੀ ਕੀਤਾ ਜਾ ਸਕਦਾ। ਇਹਨੇ ਰਾਜੇ ਭੀਮ ਚੰਦ ਦੇ ਕੋਲ ਚਿੱਠੀ ਲਿਖ ਕੇ ਭੇਜ ਦਿੱਤੀ ਕਿ ਹੇ ਰਾਜਾ ਭੀਮ ਚੰਦ, ਸਤਿਗੁਰੂ ਜੀ ਦਾ ਇੱਕ ਘੋੜਾ ਹੈ, ਬੜਾ ਬਲੀ ਹੈ, ਉਹਦੇ ਚ ਬੜੀ ਤਾਕਤ ਬਲਵਾਨ ਘੋੜਾ ਹੈ।
ਤਸਕਰ ਪਟੋਲੇ ਉਹ ਕਢਵਾਏ,
ਅੱਜ ਰਾਤ ਤੂੰ ਆਪਣੇ ਕੋਈ ਚੋਰ ਭੇਜ ਦੇ ਤੇ ਉਹਨਾਂ ਚੋਰਾਂ ਨੂੰ ਭੇਜ ਕੇ ਗੁਰੂ ਜੀ ਦਾ ਘੋੜਾ ਉੱਥੋਂ ਕਢਵਾ ਕੇ ਆਪਣੇ ਕੋਲ ਮੰਗਾ ਲੈ। ਚੋਰ ਭੇਜ ਦੇ ਤੇ ਚੋਰ ਭੇਜ ਕੇ ਗੁਰੂ ਸਾਹਿਬ ਦਾ ਜਿਹੜਾ ਉਹ ਘੋੜਾ ਹੈ ਉਹ ਚੋਰੀ ਕਰਵਾ ਕੇ ਤੂੰ ਆਪਣੇ ਕੋਲ ਮੰਗਵਾ ਲੈ, ਕਿਉਂਕਿ ਮੈਂ ਇੱਥੇ ਵੇਖ ਲਿਆ ਵੀ ਉਸ ਘੋੜੇ ਦੇ ਆਲੇ ਦੁਆਲੇ ਕੋਈ ਬਹੁਤੇ ਬੰਦੇ ਨਹੀਂ,
ਉਹ ਤੂੰ ਰਾਮ ਨਾਲ ਚੋਰੀ ਕਰ ਸਕਦਾ। ਸਤਿਗੁਰੂ ਜੀ ਨੇ ਵੀ ਜਾਣ ਬੁੱਝ ਕੇ ਢਿੱਲ ਦਿੱਤੀ ਹੋਈ ਹੈ, ਵੇਖਣਾ ਚਾਹੁੰਦੇ ਨੇ ਵੀ ਪੰਮਾ ਕੀ ਕਰ ਸਕਦਾ ਇਹ, ਕੀ ਨਹੀਂ ਕਰ ਸਕਦਾ। ਤੋ ਮਹਾਰਾਜ ਜੀ ਨੇ ਜਾਣ ਬੁੱਝ ਕੇ, ਹਾਲਾਂਕਿ ਸਤਿਗੁਰਾਂ ਦੇ ਤਬੇਲੇ ਚੋਂ ਘੋੜਾ ਖੋਲਣਾ ਕੋਈ ਸੌਖਾ ਸੀ, ਸਿੰਘ ਤਿਆਰ ਵਰ ਤਿਆਰ ਰਹਿੰਦੇ, ਪਰ ਜਾਣ ਬੁੱਝ ਕੇ ਮਹਾਰਾਜ ਜੀ ਨੇ ਇਹੋ ਜਿਹੀ ਢਿੱਲ ਵਰਤਾ ਦਿੱਤੀ ਉਧਰੋਂ ਕਿ ਹੁਣ ਪੰਮਾ ਕੀ ਕਰਦਾ। ਇਹਨੇ ਆਖਿਆ ਵੀ ਰਾਜੇ ਭੀਮ ਚੰਦ ਨੂੰ, ਰਾਜਾ ਆਪਣੇ ਚੋਰ ਭੇਜ ਦੇ ਜਿਹੜੇ ਅੱਜ ਰਾਤ ਨੂੰ ਇੱਥੋਂ ਘੋੜਾ ਖੋਲ ਕੇ ਤੇਰੇ ਕੋਲ ਲੈ ਜਾਣ।
ਸਰਬ ਭੇਵ ਜਨਾਇਓ ਚੋਰ ਪਠਾਏ।
ਇਹਨੇ ਸਾਰਾ ਭੇਤ ਇਹਨੇ ਜਣਵਾ ਦਿੱਤਾ ਵੀ ਆਹ ਜਗ੍ਹਾ ਤੇ ਘੋੜਾ ਬੰਨਿਆ, ਨਕਸ਼ਾ ਵੀ ਬਣਾ ਕੇ ਨਾਲ ਭੇਜ ਦਿੱਤਾ ਵੀ ਆਹ ਨਕਸ਼ਾ ਗਲੀ ਵਿੱਚੋਂ ਬੜਿਆ ਜੇ ਆਹ ਦਰਵਾਜ਼ਾ ਹੋਵੇਗਾ, ਇੱਥੋਂ ਵੜ ਕੇ ਤੁਸੀਂ ਘੋੜਾ ਖੋਲ ਸਕਦੇ ਹੋ, ਲਿਜਾ ਸਕਦੇ ਹੋ। ਏਦਾਂ ਸਾਰਾ ਭੇਤ ਇਹਨੇ ਜਣਾ ਕੇ ਭੇਜ ਦਿੱਤਾ।
ਨਿਸਾਇ ਅੰਧੇਰੀ ਮੈਂ ਸੋ ਲਾਗੇ ਲੇ ਕਰ ਗਮਨੇ ਮੋੜ ਅਭਾਗੇ।
ਭੀਮ ਚੰਦ ਨੂੰ ਜਦੋਂ ਇਹ ਖਬਰ ਮਿਲੀ, ਇਹਨੇ ਰਾਤ ਦਾ ਹਨੇਰਾ ਸੀ ਤੇ ਹਨੇਰੇ ਦੇ ਵਿੱਚ ਚੋਰ ਭੇਜ ਦਿੱਤੇ, ਚੋਰ ਆਏ ਉਹ ਸਿੱਧੇ ਆ ਗਏ, ਸਿੰਘ ਵੀ ਮਹਾਰਾਜ ਜੀ ਦੇ ਜਾਣ ਬੁੱਝ ਕੇ ਢਿੱਲੇ ਹੋਏ ਸਨ, ਉੱਥੋਂ ਪਹਿਰਾ ਹਟਾਇਆ ਹੋਇਆ। ਚੋਰਾਂ ਨੇ ਘੋੜਾ ਖੋਲਿਆ, ਕੋ ਭਾਗੇ ਮਾੜਿਆਂ ਭਾਗਾਂ ਵਾਲੇ ਵੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਚੋਰੀ ਕਰਨ ਆਏ ਹਾਂ ਤੇ ਇੱਥੇ ਚੋਰੀ ਕੀਤੀ, ਸਾਡੇ ਵਾਸਤੇ ਕਿੱਡਾ ਵੱਡਾ ਗੁਨਾਹ ਹੈ, ਕਿੱਡਾ ਵੱਡਾ ਪਾਪ ਹੈ, ਇਹ ਜਾਣੇ ਬਿਨਾਂ ਭੀਮ ਚੰਦ ਦੀ ਪੁੱਠੀ ਮੱਤ ਲੈ ਕੇ ਇਹਨਾਂ ਨੇ ਉੱਥੋਂ ਘੋੜਾ ਖੋਲਿਆ ਤੇ ਘੋੜਾ ਖੋਲ ਕੇ ਕੁਭਾਗੇ ਉੱਥੋਂ ਚਲੇ ਗਏ।
ਉਪਤ ਕੋ ਦੀਨੋ ਤਵ ਜਾਏ।
ਘੋੜਾ ਲਿਜਾ ਕੇ ਇਹਨਾਂ ਨੇ ਰਾਜੇ ਭੀਮ ਚੰਦ ਨੂੰ ਬਿਲਾਸਪੁਰ ਦੇ ਮਹਿਲ ਵਿੱਚ ਜਾ ਦਿੱਤਾ, ਆਖਿਆ ਲੈ ਰਾਜਾ ਅਸੀਂ ਗੁਰੂ ਜੀ ਦਾ ਘੋੜਾ ਖੋਲ ਲਿਆਇਆ, ਤੂੰ ਲੈ।
ਦੇਖਤ ਚਪਲ ਰੇ ਅਰਖਾਏ।
ਭੀਮ ਚੰਦ ਨੇ ਘੋੜਾ ਵੇਖਿਆ ਵੀ ਵਾਕਈ ਘੋੜਾ ਬੜਾ ਸੁੰਦਰ ਸੀ, ਬੜਾ ਚੰਚਲ ਤੇ ਚਪਲ ਬਲੀ ਘੋੜਾ ਸੀ।
ਹੁਣ ਪੰਮਾ ਗੁਰ ਕੇ ਖਜ਼ਾਨਾ।
ਹੁਣ ਪੰਮਾ ਗੁਰੂ ਸਾਹਿਬ ਦੇ ਖਜ਼ਾਨੇ ਵੱਲ ਨਿਗਾਹ ਰੱਖਣ ਲੱਗਾ ਵੀ ਗੁਰੂ ਜੀ ਖਜ਼ਾਨਾ ਕਿੱਥੇ ਰੱਖਦੇ। ਪਹਿਲਾਂ ਘੋੜਾ ਚੋਰੀ ਕਰਵਾ ਦਿੱਤਾ, ਫਿਰ ਹੌਸਲਾ ਵੱਧ ਗਿਆ ਇਹਦਾ ਹੋਰ ਵੀ ਹੁਣ ਜਿਹੜਾ ਗੁਰੂ ਦਾ ਖਜ਼ਾਨਾ ਉਹ ਵੀ ਚੋਰੀ ਕਰਵਾਵਾਂ ਕਿਸੇ ਤਰੀਕੇ। ਇਹ ਹੁਣ ਤਾੜ ਰੱਖਣ ਲੱਗਾ ਵੀ ਗੁਰੂ ਜੀ ਖਜ਼ਾਨਾ ਕਿੱਥੇ ਰੱਖਦੇ ਨੇ, ਇਹਨਾਂ ਦਾ ਪੈਸਾ ਰੁਪਈਆ, ਕਿਉਂਕਿ ਸੰਗਤਾਂ ਵੱਲੋਂ ਮਾਇਆ ਬੜੀ ਆਉਂਦੀ ਹੈ, ਪਿਟਾਵਾਂ ਬੜੀਆਂ ਆਉਂਦੀਆਂ ਨੇ, ਰੱਖਦੇ ਕਿੱਥੇ ਨੇ, ਖਜ਼ਾਨਾ ਕਿੱਥੇ ਸਾਂਭਦੇ ਨੇ। ਸਤਿਗੁਰਾਂ ਦੇ ਖਜ਼ਾਨੇ ਉੱਤੇ ਹੁਣੇ ਆਪਣੀ ਨਿਗਾਹ ਰੱਖਣ ਲੱਗਾ।
ਕਰੈ ਦ੍ਰਿਸ਼ਟ ਮੈਂ ਧਰ ਜਿਸ ਥਾਨਾ।
ਜਿਸ ਜਗ੍ਹਾ ਤੇ ਖਜ਼ਾਨਾ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਚ ਆਉਂਦਾ ਉੱਥੋਂ ਚੁੱਕ ਕੇ ਲੈ ਕੇ ਜਾਂਦੇ ਨੇ, ਕਿੱਥੇ ਲੈ ਕੇ ਜਾਂਦੇ ਨੇ, ਕਿੱਥੇ ਰੱਖਦੇ ਨੇ, ਏਦਾਂ ਆਪਣੀ ਪੂਰੀ ਨਿਗਾਹ ਰੱਖਦਾ ਪੰਮਾ।
ਜਿਤ ਕੁਸ਼ਮਾਰ ਸਰਬੀਲ ਹੈ।
ਗਿਣਤੀ ਵੀ ਕਰ ਲੈਂਦਾ ਵੀ ਅੱਜ ਇੰਨੇ ਪੈਸੇ ਆਏ ਨੇ, ਅੱਜ ਇੰਨੇ ਆਏ ਨੇ, ਪੂਰੀ ਗਿਣਤੀ ਮਿਣਤੀ ਵੀ ਕਰ ਲੈਂਦਾ। ਗੁਰੂ ਸਾਹਿਬ ਕੋਲ ਬੈਠਿਆ ਕੰਮ ਹੀ ਇਹ ਕਰਦਾ, ਉੱਥੇ ਕੀਰਤਨ ਹੋ ਰਿਹਾ, ਉੱਥੇ ਕਥਾ ਹੋ ਰਹੀ ਹੈ, ਇਹਦਾ ਉਹਦੇ ਨਾਲ ਕੋਈ ਵਾ ਵਾਸਤਾ ਨਹੀਂ। ਇਹਦੀ ਤਾੜਨਾ ਹੁੰਦੀ ਹੈ ਵੀ ਕਿੰਨੇ ਪੈਸੇ ਆ ਗਏ ਨੇ, ਅੱਜ ਕਿੰਨੇ ਕਿਹੜੀ ਚੀਜ਼ ਆਈ ਹੈ, ਇੰਨਾ ਕੁ ਖਜ਼ਾਨਾ ਹੋਣਾ, ਪੂਰਾ ਸ਼ੁਮਾਰ ਇਹਨੇ ਲਾਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਜੀ ਕੋਲ ਇੰਨਾ ਕੁ ਖਜ਼ਾਨਾ ਹੋਵੇਗਾ।
ਤਸਕਰ ਕਰਮ ਸਾਧ ਬਣ ਰਹਿ।
ਕਰਮ ਇਹਦੇ ਚੋਰਾਂ ਵਾਲੇ ਨੇ, ਬਾਹਰੋਂ ਸਾਧ ਬਣ ਕੇ ਰਹਿੰਦਾ, ਜਿਵੇਂ ਬਗਲਾ ਹੁੰਦਾ ਨਾ ਬਾਹਰੋਂ ਚਿੱਟੇ ਰੰਗ ਦਾ ਉਜਵਲ, ਪਰ ਅੰਦਰੋਂ ਉਹਦੀ ਬਿਰਤੀ ਕੀ ਆ, ਮੱਛੀਆਂ ਡੱਡੀਆਂ ਖਾਣ ਵਾਲੀ ਨੀਚ ਬਿਰਤੀ ਹੈ। ਕਹਿੰਦੇ ਬਾਹਰੋਂ ਤਾਂ ਸਾਧ ਬਣ ਕੇ ਰਹਿੰਦਾ ਪਰ ਕਰਮ ਜਿਹੜੇ ਨੇ ਇਹਦੇ ਪੰਮੇ ਵਕੀਲ ਦੇ
ਗੋਰੇ
ਚੋਰਾਂ ਵਾਲੇ ਹਨ।
ਗੋਰੇ ਅੰਤਰ ਜਾਮੀ ਸਭ ਜਾਣੈ ਤੋ ਨਮੁਕ ਤੇ ਬਿਦਤ ਬਖਾਨੈ।
ਸਤਿਗੁਰੂ ਜੀ ਅੰਤਰ ਜਾਮੀ ਨੇ ਸਭ ਕੁਝ ਜਾਣੀ ਜਾਣਦੇ ਨੇ ਕੱਲੀ ਕੱਲੀ ਗੱਲ, ਪਰ ਫਿਰ ਵੀ ਕਲਗੀ ਧਰ ਦੀ ਫਿਰ ਵੀ ਅਣਜਾਣ ਬਣ ਕੇ ਰਹਿੰਦੇ, ਕੁਝ ਨਹੀਂ ਬੋਲਦੇ। ਮਹਾਰਾਜ ਜੀ ਨੂੰ ਇਹ ਵੀ ਪਤਾ ਘੋੜਾ ਕੌਣ ਲੈ ਕੇ ਗਿਆ, ਹਾਲਾਂਕਿ ਸਤਿਗੁਰਾਂ ਦੇ ਕਈ ਸਿੰਘ ਵੀ ਜਾਣਦੇ ਨੇ ਨਿਕਟਵਰਤੀ, ਪਰ ਪੰਮੇ ਨੂੰ ਛੁੱਟੀਆਂ ਦਿੱਤੀਆਂ ਹੋਈਆਂ ਵੀ ਖੁੱਲ ਕੇ ਵੇਖਦੇ ਹਾਂ ਵੀ ਕੀ ਕਰਦਾ। ਪੰਮਾ ਸੋਚਦਾ ਵੀ ਸ਼ਾਇਦ ਮੈਂ ਗੁਰੂ ਜੀ ਨੂੰ ਕਾਬੂ ਕੀਤਾ ਹੋਇਆ, ਪਰ ਗੱਲ ਉਲਟ ਹੈ, ਕੀਤਾ ਸਤਿਗੁਰਾਂ ਨੇ ਕਾਬੂ ਹੋਇਆ ਇਹਨੂੰ। ਤੋ ਇਸ ਪ੍ਰਕਾਰ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਜਾਣੀ ਜਾਣ ਜਾਣਦੇ ਵੀ ਨੇ ਪਰ ਮਹਾਰਾਜ ਜੀ ਮੁੱਖ ਤੋਂ ਕੁਝ ਨਹੀਂ ਕਹਿੰਦੇ।
ਅਪਰ ਖਾਲਸਾ ਸੋਢੀ ਆਦਿ,
ਬਾਕੀ ਜਿਹੜੇ ਹੋਰ ਸਿੰਘ ਨੇ ਜਾਂ ਜਿਹੜੇ ਸੋਢੀ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਕੋਲ ਰਹਿੰਦੇ ਹਨ,
ਸਭ ਸੋ ਪੰਮਾ ਕਰ ਸੰਵਾਦ,
ਜਿਹੜਾ ਪੰਮਾ ਵਜ਼ੀਰ ਹੈ ਉਹਨਾਂ ਸਾਰਿਆਂ ਨਾਲ ਘੰਟਿਆਂ ਬੱਧੀ ਬੈਠਾ ਗੱਲਾਂ ਕਰੀ ਜਾਂਦਾ ਭੇਤ ਲੈਣ ਵਾਸਤੇ ਨਾ, ਉਹਨਾਂ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ, ਭਗਤੀ ਦੀਆਂ ਗੱਲਾਂ ਵੀ ਕਰਦਾ, ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਉਹਨਾਂ ਕੋਲ ਬੈਠ ਬੈਠ ਕੇ ਕਰਦਾ ਹੈ।
ਲੀਏ ਰਿਝਾਏ ਲਖੈ ਇਤਮਾਚਾ,
ਔਰ ਇਹ ਸਮਝਦਾ ਵੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਰਿਝਾ ਲਿਆ, ਔਰ ਉਹ ਵੀ ਜਿਹੜੇ ਕਈ ਸੋਢੀ ਆਦਿਕ ਸਨ ਉਹ ਸਮਝਣ ਲੱਗ ਪਏ ਵੀ ਪੰਮਾ ਬੜਾ ਸੱਚਾ ਸੁੱਚਾ ਬੰਦਾ ਹੈ ਜੀ, ਵੇਖੋ ਕਿੰਨਾ ਨੇਕ ਇਨਸਾਨ ਹੈ, ਕਿੰਨੇ ਪਿਆਰ ਵਾਲੀਆਂ ਗੱਲਾਂ ਕਰਦਾ, ਕਿੰਨੀਆਂ ਸਾਫ਼ ਸੁਥਰੀਆਂ ਗੱਲਾਂ ਕਰਦਾ। ਉਹ ਇਹਦੀਆਂ ਗੱਲਾਂ ਸੁਣ ਸੁਣ ਕੇ ਹੀ ਕਈ ਨਾ ਇਹਨੂੰ ਬੜਾ ਸੱਚਾ ਸੁੱਚਾ ਸਮਝਣ ਲੱਗ ਪਏ।
ਕਨਕ ਕਲਸ ਜਿਮ ਵਿੱਚ ਬਿਖਰਾਖਾ,
ਪਰ ਇਹ ਨਹੀਂ ਸੀ ਸਮਝਦੇ ਵੀ ਜਿਹੜਾ ਮਾਨੋ ਵੀ ਸੋਨਾ ਸੋਨੇ ਦਾ ਘੜਾ ਤੇ ਸੋਨੇ ਦੇ ਘੜੇ ਦੇ ਵਿੱਚ ਜ਼ਹਿਰ ਭਰਿਆ ਹੋਇਆ, ਬਾਹਰੋਂ ਸੋਨੇ ਦਾ ਘੜਾ ਵਿੱਚ ਬਿਖ ਹੈ, ਬਾਹਰੋਂ ਤਾਂ ਬੜਾ ਮਿੱਠਾ ਮਿੱਠਾ ਬਣਿਆ ਸੋਨੇ ਦੇ ਘੜੇ ਵਾਂਗੂ ਬੜਾ ਚਮਕਦਾ, ਪਰ ਅੰਦਰ ਬਿਖ ਨਾਲ ਭਰਿਆ ਹੋਇਆ ਪੰਮਾ ਮਾਚੜ।
ਜਿਮ ਬਕ ਬਿਸਤ ਬਰਨ ਕੋ ਧਾਰੇ,
ਜਿਵੇਂ ਬਗਲਾ ਹੁੰਦਾ ਨਾ, ਬਗਲਾ ਚਿੱਟੇ ਰੰਗ ਨੂੰ ਧਾਰਨ ਕਰਕੇ ਰੱਖਦਾ ਹੈ,
ਧਿਆਨ ਪਰਾਇਣ ਰਹਿ ਇੱਕ ਸਾਰੇ,
ਛੱਪੜ ਦੇ ਕੰਢੇ ਬਹਿ ਜਾਂਦਾ ਤੇ ਅੱਖਾਂ ਬੰਦ ਕਰ ਲੈਂਦਾ, ਵੇਖਣ ਵਾਲਾ ਸੋਚਦਾ ਵੀ ਬਗਲਾ ਸਮਾਧੀ ਲਾ ਕੇ ਬੈਠਾ ਹੋਇਆ, ਨੇਤਰ ਬੰਦ ਨੇ, ਵੇਖੋ ਜੀ ਬਗਲੇ ਦੀ ਸਮਾਧੀ ਲੱਗੀ ਹੋਈ ਹੈ।
ਅੰਤਰ ਮਹਾ ਮਨੋਰਥ ਖੋਟਾ,
ਪਰ ਉਹਦੇ ਅੰਦਰ ਜਿਹੜਾ ਮਨੋਰਥ ਹੁੰਦਾ ਹੈ ਨਾ ਬਗਲੇ ਦੇ, ਉਹ ਬੜਾ ਖੋਟਾ ਹੁੰਦਾ, ਬੜਾ ਖੋਟਾ ਮਨੋਰਥ ਉਹਨੇ ਆਪਣੇ ਅੰਦਰ ਧਾਰਨ ਕੀਤਾ ਹੁੰਦਾ ਹੈ।
ਤਿਮ ਪੰਮਾ ਗੁਰ ਠਿਗ ਮਤ ਮੋਟਾ,
ਇਸੇ ਤਰ੍ਹਾਂ ਮੋਟੀ ਮਤ ਵਾਲਾ ਪੰਮਾ ਸਤਿਗੁਰਾਂ ਦੇ ਕੋਲ ਰਹਿੰਦਾ, ਉਸੇ ਬਗਲੇ ਦੇ ਸਮਾਨ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਾ ਹੈ।
ਸਕਲ ਕਾਰ ਦੀਨ ਕੋ ਹੀਰੈ,
ਸਤਿਗੁਰਾਂ ਦੇ ਜਿੰਨੇ ਕਾਰਦਾਰ ਨੇ ਉਹਨਾਂ ਸਭ ਨੂੰ ਵੇਖਦਾ ਵੀ ਗੁਰੂ ਸਾਹਿਬ ਦੇ ਕਰਿੰਦੇ ਕਿਹੜੇ ਕਿਹੜੇ ਨੇ, ਗੁਰੂ ਘਰ ਦੇ ਕੰਮ ਕਰਨ ਵਾਲੇ ਜਿਹੜੇ ਕਰਿੰਦੇ ਨੇ ਉਹ ਕਿਹੜੇ ਕਿਹੜੇ ਨੇ, ਉਹਨਾਂ ਸਾਰਿਆਂ ਨੂੰ ਵੇਖਦਾ ਕੀ ਹੋ ਰਿਹਾ।
ਜਮਾ ਪਛਾਣੈ ਅਲਪ ਵਡੇਰਾ,
ਸਭ ਨੂੰ ਪਛਾਣਦਾ ਵੀ ਛੋਟਾ ਕੌਣ ਹੈ, ਵੱਡਾ ਰੁਤਬਾ ਕਿਹਦਾ ਹੈ, ਕਿਹਦਾ ਗੁਰੂ ਜੀ ਜ਼ਿਆਦਾ ਹਿੱਤ ਕਰਦੇ ਨੇ, ਕਿਹਦਾ ਘੱਟ ਕਰਦੇ ਨੇ, ਇਹਦਾ ਸਾਰਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੈ।
ਦਰਬ ਆਮਦਨ ਬਰਕ ਜਿਤੇਕ,
ਹਿਸਾਬ ਲਾਉਂਦਾ ਵੀ ਗੁਰੂ ਘਰ ਵਿੱਚ ਖਰਚਾ ਕਿੰਨਾ ਕੁ ਹੈ, ਸਾਲ ਦਾ ਆਮਦਨ ਕਿੰਨੀ ਕੁ ਹੈ, ਸਿੰਘਾਂ ਨਾਲ ਰਹਿੰਦਾ ਨਾ, ਪੁੱਛਦਾ ਰਹਿੰਦਾ ਕਿੰਨੀ ਕੁ ਆਮਦਨ ਹੋ ਜਾਂਦੀ ਹੈ, ਕਿੰਨਾ ਕੁ ਖਰਚ ਹੋ ਜਾਂਦਾ, ਇਦਾਂ ਆਮਦਨ ਕਿੰਨੀ ਹੈ, ਖਰਚ ਕਿੰਨਾ ਸਾਲ ਦਾ।
ਹਰ ਜੋ ਖਰਚੇ ਜਲਦ ਬਵੇਕ,
ਗੁਰੂ ਸਾਹਿਬ ਜੀ ਕਿੰਨਾ ਕੁ ਖਰਚ ਕਰਦੇ ਨੇ, ਸਤਿਗੁਰੂ ਜੀ ਆਪ ਆਪਣੇ ਹੱਥੀ ਕਿੰਨਾ ਕੁ ਖਰਚ ਕਰਦੇ ਨੇ।
ਜਮਾ ਅਨਾਦ ਆਦ ਕੀ ਜੇਤੇ,
ਗੁਰੂ ਘਰ ਵਿੱਚ ਅੰਨ ਕਿੰਨਾ ਕੁ ਜਮ ਹੈ, ਇਹ ਖਾਸ ਕਰਕੇ ਗੱਲਾਂ ਰੱਖਦੀਆਂ ਨੇ, ਮਾਇਨਾ ਰੱਖਦੀਆਂ ਨੇ ਵੀ ਜਦੋਂ ਜੰਗ ਕਰਨਾ ਉਦੋਂ ਕਿੰਨਾ ਕੁ ਚਿਹਰੇ ਲੜ ਸਕਦੇ ਨੇ, ਕਿੰਨਾ ਕਿੰਨਾ ਕੋਲ ਅੰਨ ਹੈ ਅੰਦਰ, ਅੰਨ ਆਦਿ ਕਿਹਨਾਂ ਕੋਲ ਕਿੰਨਾ ਕੁ ਜਮਾ ਹੋਇਆ ਹੋਇਆ ਅੰਦਰ, ਉਹ ਵੀ ਇਹ ਪਤਾ ਕਰਦਾ ਹੈ।
ਸੀਤਾ ਸਨੇ ਕ੍ਰਿਤ ਕੀ ਕੀਤੇ,
ਕਿੰਨੀ ਕੁ ਖੰਡ ਹੈ, ਕਿੰਨਾ ਕੁ ਘਿਓ ਹੈ, ਕਿੰਨੀਆਂ ਕੁ ਹੋਰ ਜਿਹੜੀਆਂ ਵਸਤੂਆਂ ਨੇ ਉਹ ਕਿੰਨੀਆਂ ਕੁ ਰਹਿੰਦੀਆਂ ਨੇ ਗੁਰੂ ਘਰ ਚ।
ਗੁਲਕਾ ਅਰ ਬਰੋਦ ਜੇ ਤਿਆਰੇ,
ਗੋਲੀਆਂ ਕਿੰਨੀਆਂ ਕੁ ਨੇ, ਬਰੂਦ ਕਿੰਨਾ ਕੁ ਹੈ, ਹੋਰ ਜਿਹੜੀਆਂ ਜੰਗੀ ਤਿਆਰੀਆਂ ਨੇ, ਤੋਪਾਂ ਬੰਦੂਕਾਂ ਜਾਂ ਹੋਰ ਜਿਹੜੇ ਸ਼ਸਤਰ ਅਸਤਰ ਨੇ ਉਹ ਕਿੰਨੇ ਕੁ ਰੱਖੇ ਹੋਏ ਨੇ ਗੁਰੂ ਘਰ ਵਿੱਚ।
ਸਦਾ ਸਮੀਪ ਜੇ ਆਯੁਧ ਧਾਰੇ,
ਔਰ ਗੁਰੂ ਜੀ ਕੋਲ ਜਿਹੜੇ ਸ਼ਸਤਰ ਧਾਰੀ ਨੇ ਉਹ ਹਮੇਸ਼ਾ ਕਿੰਨੇ ਕੁ ਰਹਿੰਦੇ ਨੇ, ਸ਼ਸਤਰ ਧਾਰੀ ਜਿਹੜੇ ਸੂਰਮੇ ਨੇ ਉਹ ਕਿੰਨੇ ਕੁ ਗੁਰੂ ਜੀ ਕੋਲ ਰਹਿੰਦੇ ਹਨ।
ਚਾਕਰ ਹਿੰਦੂ ਤੁਰਕ ਕਤੇਕ,
ਗੁਰੂ ਜੀ ਕੋਲ ਜਿਹੜੇ ਹਿੰਦੂ ਨੌਕਰ ਨੇ ਉਹ ਕਿੰਨੇ ਕੁ ਨੇ, ਜਿਹੜੇ ਮੁਸਲਮਾਨ ਨੌਕਰ ਨੇ ਉਹ ਕਿੰਨੇ ਕੁ ਨੇ, ਕਿਉਂਕਿ ਸਤਿਗੁਰਾਂ ਕੋਲ ਤਾਂ ਮੁਸਲਮਾਨ ਵੀ ਨੌਕਰ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਸਿੱਖ ਤਾਂ ਹੈ ਹੀ ਸਤਿਗੁਰਾਂ ਦੇ ਸੇਵਕ, ਕਿੰਨੇ ਕੁ ਹਿੰਦੂ ਨੇ ਜਿਹੜੇ ਇਹਨਾਂ ਦੀ ਚਾਕਰੀ ਕਰਦੇ ਨੇ, ਕਿੰਨੇ ਕੁ ਮੁਸਲਮਾਨ ਨੇ ਜਿਹੜੇ ਇਹਨਾਂ ਕੋਲ ਚਾਕਰ ਬਣ ਕੇ ਰਹਿੰਦੇ ਹਨ।
ਗੁਰਸਿੱਖੀ ਤੇ ਸਿੰਘ ਜਿਤੇਕ,
ਕਿੰਨੇ ਕੁ ਗੁਰਸਿੱਖੀ ਦੇ ਧਾਰਨੀ ਸਿੱਖ ਨੇ, ਕਿੰਨੇ ਕੁ ਇਹਨਾਂ ਕੋਲ ਸਿੰਘ ਨੇ।
ਗੁਰੂ ਗਰੀਬ ਨਿਵਾਜ ਸਮਾਜਾ, ਲੇ ਸਭ ਭੇਦ ਲਿਖੇ ਨਿਜ ਰਾਜਾ।
ਇਹਦਾ ਗੁਰੂ ਗਰੀਬ ਨਿਵਾਸ ਜੀ ਦਾ ਜਿੰਨਾ ਸਾਜੋ ਸਮਾਜ ਆ ਉਹਦੀ ਕੱਲੀ ਕੱਲੀ ਗੱਲ ਦਾ ਭੇਤ ਲੈ ਕੇ ਪੰਮਾ ਲਿਖ ਲਿਖ ਕੇ ਰਾਜੇ ਭੀਮ ਚੰਦ ਨੂੰ ਭੇਜਦਾ, ਚਿੱਠੀਆਂ ਸਾਰੀਆਂ ਲਿਖ ਲਿਖ ਕੇ ਭੇਜਦਾ ਹੈ।
ਇੱਕ ਵਾਰ ਲਿਖ ਖਬਰ ਪਠਾਏ,
ਇੱਕ ਵਾਰ ਦੇ ਵਿੱਚ ਸਾਰੀਆਂ ਖਬਰਾਂ ਲਿਖ ਕੇ ਭੇਜ। ਇੱਕ ਕਹਿੰਦੇ ਇੱਕ ਵਾਰ ਤਾਂ ਇਹਨੇ ਪੂਰੀ ਤਿਆਰੀ ਕਰ ਲਈ, ਸਾਰੀ ਤਿਆਰੀ ਕਰਕੇ ਇੱਕ ਪੂਰੀ ਖਬਰ ਭੇਜ ਦਿੱਤੀ ਵੀ ਗੁਰੂ ਕੋਲ ਇੰਨੀ ਫੌਜ ਹੈ, ਇੰਨਾ ਕੁ ਉਹਨਾਂ ਕੋਲ ਅੰਦਰ ਅੰਨ ਹੈ ਵੀ 10 ਦਿਨ ਲੜ ਸਕਦੇ ਨੇ ਜਾਂ 20 ਦਿਨ ਲੜ ਸਕਦੇ ਨੇ, ਜ਼ਿਆਦਾ ਨਹੀਂ ਲੜ ਸਕਦੇ। ਏਦਾਂ ਪੂਰੀਆਂ ਖਬਰ ਇਹਨੇ ਇੱਕ ਦਿਨ ਲਿਖ ਕੇ ਭੇਜੀ ਭੀਮ ਚੰਦ ਨੂੰ।
ਤੁਰਕਾਂ ਨੇ ਕੀ ਫੌਜ ਚੜਾਏ,
ਉਧਰੋਂ ਤੁਰਕਾਂ ਦੀ ਫੌਜ ਇਹਨਾਂ ਨੇ ਚੜਾ ਲਈ। ਭੀਮ ਚੰਦ ਕੋਲ ਜਦੋਂ ਚਿੱਠੀ ਪਹੁੰਚੀ ਨਾ, ਇਹਨੇ ਤੁਰਕਾਂ ਦੀ ਫੌਜ ਜਿਹੜੀ ਸੀ ਉਹ ਚੜਾ ਕੇ ਗੁਰੂ ਘਰ ਤੇ ਮੰਗਵਾ ਲਈ।
ਗੁਰੂ ਸੰਗ ਹੋਏ ਜੰਗ ਸੁਣਾਇਓ,
ਇਹਨੇ ਗੁਰੂ ਸਾਹਿਬ ਜੀ ਕੋਲ ਵੀ ਦੱਸ ਦਿੱਤਾ ਜੀ ਗੁਰੂ ਜੀ ਤੁਹਾਡੇ ਨਾਲ ਹੁਣ ਜੰਗ ਹੋਵੇਗਾ।
ਆਪਣੀ ਦਿਸ਼ਤੇ ਨੇਹ ਜਨਾਇਓ,
ਆਪਣੇ ਵੱਲੋਂ ਨੇਹ ਜਣਾਇਆ ਦੱਸ ਕੇ, ਉਧਰੋਂ ਫੌਜਾਂ ਚੜਾ ਲਈਆਂ ਤੁਰਕਾਂ ਦੀਆਂ। ਇਧਰ ਆਪ ਹੀ ਗੁਰੂ ਜੀ ਨੂੰ ਦੱਸ ਦਿੱਤਾ, ਕਹਿੰਦਾ ਜੀ ਤੁਹਾਡੇ ਤੇ ਫੌਜ ਚੜ ਕੇ ਆ ਰਹੀ ਹੈ, ਦੁਸ਼ਮਣ ਚੜ ਕੇ ਆ ਰਿਹਾ, ਯਾਨੀ ਕਿ ਆਪਣਾ ਵਿਸ਼ਵਾਸ ਪੱਕਾ ਕਰਨ ਵਾਸਤੇ ਵੀ ਮੈਂ ਤੁਹਾਡਾ ਆ ਕਿ ਗੁਰੂ ਜੀ ਕੋਲ ਰਹਾਂਗਾ, ਇੱਥੇ ਅੰਦਰ ਰਹਿ ਕੇ ਗੁਰੂ ਜੀ ਦੇ ਨਾਲ ਰਹਾਂਗਾ, ਔਰ ਉਧਰ ਤੁਰਕ ਜਿਹੜੇ ਚੜ ਕੇ ਆਏ ਨੇ ਉਹ ਹਮਲਾ ਕਰ ਦੇਣਗੇ, ਇਧਰੋਂ ਜਿਹੜੇ ਪਹਾੜੀ ਰਾਜੇ ਨੇ ਮੈਂ ਕਹਾਂਗਾ ਗੁਰੂ ਜੀ ਇਹ ਤੁਹਾਡੇ ਨਾਲ ਨੇ, ਜਦੋਂ ਐਨ ਮੌਕੇ ਤੇ ਜੰਗ ਹੋਵੇਗਾ ਗੁਰੂ ਜੀ ਉਹਨਾਂ ਦਾ ਭਰੋਸਾ ਕਰ ਲੈਣਗੇ ਪਹਾੜੀ ਰਾਜਿਆਂ ਦਾ, ਉਹ ਇਕਦਮ ਦਗਾ ਦੇ ਕੇ ਤੁਰਕਾਂ ਨਾਲ ਰਲ ਜਾਣਗੇ, ਗੁਰੂ ਜੀ ਮਾਰੇ ਜਾਣਗੇ। ਏਦਾਂ ਦੀ ਇਹਨੇ ਵਿਉਂਤਬੰਦੀ ਬਣਾ ਲਈ।
ਭੀਮ ਚੰਦ ਡਿਗ ਲਿਖਿਓ ਪਠਾਏ,
ਇਹਦਾ ਇਹਨੇ ਰਾਜੇ ਭੀਮ ਚੰਦ ਕੋਲ ਵੀ ਲਿਖ ਕੇ ਭੇਜ ਦਿੱਤੀ ਚਿੱਠੀ।
ਕਲਗੀ ਧਰ ਸੋ ਤੁਰਕ ਲੜਾਏ,
ਕਲਗੀ ਧਰ ਜੀ ਦੇ ਨਾਲ ਤੁਰਕਾਂ ਦੀ ਲੜਾਈ ਹੋਵੇਗੀ।
ਹਿਤ ਸਾਏ ਕੇ ਸੈਨ ਮੰਗਾਏ,
ਇਹਨੇ ਆਖਿਆ ਹੇ ਰਾਜਾ ਭੀਮ ਚੰਦ ਤੂੰ ਆਪਣੀ ਫੌਜ ਭੇਜ ਦੇ ਇੱਥੇ ਗੁਰੂ ਜੀ ਦੀ ਮਦਦ ਵਾਸਤੇ, ਫੌਜ ਭੇਜ ਦੇ। ਇਹਨੇ ਗੁਰੂ ਸਾਹਿਬ ਵੱਲੋਂ ਸੱਚਾ ਬਣਨ ਵਾਸਤੇ ਨਾ ਗੁਰੂ ਸਾਹਿਬ ਦੇ ਸਾਹਮਣੇ ਚਿੱਠੀ ਲਿਖ ਕੇ ਰਾਜੇ ਭੀਮ ਚੰਦ ਨੂੰ ਭੇਜੀ, ਰਾਜਾ ਤੁਰਕਾਂ ਨੇ ਚੜ ਕੇ ਆਉਣਾ ਤੇ ਫੌਜ ਵੀ ਤੁਰਕਾਂ ਦੀ ਆਪ ਹੀ ਮੰਗਾਈ, ਕਹਿੰਦਾ ਜੀ ਤੂੰ ਆਪਣੀ ਫੌਜ ਭੇਜ ਦੇ ਇੱਥੇ ਆਨੰਦਪੁਰ ਸਾਹਿਬ ਤਾਂ ਜੋ ਗੁਰੂ ਸਾਹਿਬ ਜੀ ਦੀ ਆਪਾਂ ਸਹਾਇਤਾ ਕਰ ਸਕੀਏ।
ਆਨੰਦਪੁਰੇ ਕੇ ਟਿਗੇ ਉਤਰਾਏ,
ਉਹ ਫੌਜ ਮੰਗਾ ਕੇ ਨੇ ਆਨੰਦਪੁਰ ਸਾਹਿਬ ਦੇ ਨੇੜੇ ਉਤਾਰ ਲਈ, ਗੁਰੂ ਸਾਹਿਬ ਨੂੰ ਭਰੋਸਾ ਦਿਵਾਉਣ ਲਈ ਕਿ ਅਸੀਂ ਤੁਹਾਡੀ ਮਦਦ ਕਰਾਂਗੇ, ਪਰ ਮੌਕੇ ਤੇ ਦਗਾ ਦੇਣਾ ਉਹ ਨਹੀਂ ਦੱਸਿਆ। ਤੇ ਗੁਰੂ ਸਾਹਿਬ ਜੀ ਦੀ ਮਦਦ ਕਰਨ ਵਾਸਤੇ ਏਦਾਂ ਦੀ ਸੋਚ ਬਣਾ ਕੇ ਭਰੋਸਾ ਯਕੀਨ ਦਵਾ ਕੇ ਫੌਜ ਜਿਹੜੀ ਸੀ ਉਹ ਆਨੰਦਪੁਰ ਸਾਹਿਬ ਦੇ ਨੇੜੇ ਉਤਰਵਾ ਲਈ।
ਕਰਿਓ ਦਿਖਾਵਾ ਕਪਟ ਪਰਬੀਨ,
ਇਹਨਾਂ ਦਾ ਕਪਟ ਕਰਕੇ ਛਲ ਕਰਕੇ ਇਹਨਾਂ ਨੇ ਕਪਟ ਕੀਤਾ, ਵਿਖਾਵਾ ਕੀਤਾ।
ਰਣ ਮੈਂ ਕਰੈ ਗੁਰੂ ਬਲਹੀਨ,
ਜੰਗ ਹੋਵੇਗਾ ਤੇ ਜੰਗ ਵਿੱਚ ਗੁਰੂ ਜੀ ਨੂੰ ਬਲ ਹੀਣਾ ਕਰਕੇ ਮਾਰਾਂਗੇ।
ਸਮੇਂ ਕੰਮ ਕੇ ਤਰੇ ਨਾ ਲੜੈ,
ਜਦੋਂ ਕੰਮ ਦਾ ਸਮਾਂ ਆਵੇਗਾ ਗੁਰੂ ਜੀ ਸਾਡੇ ਤੇ ਭਰੋਸਾ ਰੱਖ ਕੇ ਲੜਨਗੇ ਤੇ ਅਸੀਂ ਲੜਾਂਗੇ ਹੀ ਨਹੀਂ, ਅਸੀਂ ਟਲ ਕੇ ਪਿੱਛੇ ਹੋ ਜਾਵਾਂਗੇ, ਆਪੇ ਤੁਰ ਕੇ ਨਾ ਤੇ ਹਮਲਾ ਕਰਨਗੇ।
ਕਲਗੀ ਧਰ ਕੋ ਹੌਲਾ ਕਰੈ,
ਕਲਗੀ ਧਰ ਜੀ ਨੂੰ ਅਸੀਂ ਹੌਲਾ ਕਰ ਦਿਆਂਗੇ ਜੰਗ ਦੇ ਵਿੱਚ, ਜਦੋਂ ਅਸੀਂ ਸਾਥ ਹੀ ਛੱਡ ਜਾਵਾਂਗੇ ਮੌਕੇ ਤੇ ਫਿਰ ਕਿਵੇਂ ਲੜਨਗੇ, ਕਿਵੇਂ ਜੰਗ ਕਰਨਗੇ।
ਨੈ ਮੂਰਖ ਮਤ ਮਹਿਮਾ ਜਾਣੈ,
ਸਾਰੇ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ ਕਿ ਸਤਿਗੁਰੂ ਜੀ ਜੰਗ ਦੇ ਮੈਦਾਨ ਵਿੱਚ ਫੌਜਾਂ ਦਾ ਆਸਰਾ ਲੈ ਕੇ ਨਹੀਂ ਲੜਦੇ, ਸਤਿਗੁਰੂ ਜੀ ਜੰਗ ਦੇ ਮੈਦਾਨ ਵਿੱਚ ਅਕਾਲ ਪੁਰਖ ਦਾ ਆਸਰਾ ਲੈ ਕੇ ਲੜਦੇ ਨੇ। ਇਹ ਮੂਰਖ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ।
ਛਲ ਇਤਿਆਦ ਅਨਕ ਬਿਦ ਠਾਨੈ,
ਇਹਨਾਂ ਬੜੇ ਛਲ ਬੜੇ ਕਪਟ ਇਹਨਾਂ ਨੇ ਕੀਤੇ ਹਨ।
ਤੁਰਕ ਸੈਨ ਟਰ ਕੇ ਹਟ ਗਏ,
ਪਰਮੇਸ਼ਰ ਵੱਲੋਂ ਇਹੋ ਜੀ ਖੇਡ ਵਰਤੀ, ਗੁਰੂ ਸਾਹਿਬ ਦੀ ਕਲਾ ਆਪਣੀ ਵਰਤਦੀ ਹੈ। ਉਹ ਜਿਹੜੇ ਤੁਰਕ ਆਏ ਨਾ ਉਹ ਰਸਤੇ ਵਿੱਚੋਂ ਹੀ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ, ਉਹ ਆ ਹੀ ਨਹੀਂ ਸਕੇ ਆਨੰਦਪੁਰ ਸਾਹਿਬ ਤੱਕ। ਇਹਨਾਂ ਆਪਣੇ ਵੱਲੋਂ ਤਿਆਰੀ ਕੀਤੀ ਹੋਈ, ਪਰ ਉਹ ਰਸਤੇ ਵਿੱਚੋਂ ਹੀ ਟਲ ਕੇ ਜਿਹੜੇ ਤੁਰਕ ਸਾਨੂੰ ਵਾਪਸ ਚਲੇ ਗਏ। ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਗੁਰੂ ਜੀ ਦੇ ਹੱਥ ਬੜੇ ਡਾਢੇ ਨੇ ਸਿੰਘਾਂ ਦੇ, ਅੱਗੇ ਵਜ਼ੀਰ ਖਾਂ ਦੀਆਂ ਫੌਜਾਂ ਬੜੀਆਂ ਮਰੀਆਂ ਨੇ, ਉਹ ਪਹਿਲਾਂ ਹੀ ਡਰਦਿਆਂ ਉੱਥੋਂ ਵਾਪਸ ਚਲੇ ਗਏ।
ਗਿਰਪਤੀ ਦਲ ਕੋ ਰੁਕਸਦ ਦੇ,
ਗੁਰੂ ਸਾਹਿਬ ਨੇ ਕਹਿ ਦਿੱਤਾ ਪੰਮੇ ਨੂੰ, ਆਖਿਆ ਵੀ ਤੁਰਕ ਚਲੇ ਗਏ ਨੇ ਪੰਮਿਆਂ, ਆ ਜਿਹੜੇ ਤੇਰੇ ਪਹਾੜੀ ਸੂਰਮੇ ਆਏ ਨੇ ਇਹਨਾਂ ਨੂੰ ਵੀ ਭੇਜ ਵਾਪਸ। ਮਹਾਰਾਜ ਜੀ ਨੇ ਵਰਤੋਂ ਕੀਤੀ ਫਿਰ ਇਹਦੀ, ਹੁਣ ਇਹਨਾਂ ਨੂੰ ਵੀ ਵਾਪਸ ਕਰ ਦੇ। ਉਹ ਜਿਹੜੇ ਪਹਾੜੀ ਫੌਜ ਆਈ ਹੋਈ ਸੀ ਉਹ ਵੀ ਮਹਾਰਾਜ ਜੀ ਨੇ ਵਾਪਸ ਭਜਾ ਦਿੱਤੀ।
ਆਪਣੋ ਆਪਾ ਕਰੇ ਜਿਨਾ ਮਨ,
ਹੁਣ ਇਹ ਆਪਣਾ ਆਪਾ ਜਣਾਉਂਦਾ ਹੈ, ਆਪਣਾ ਆਪਾ ਜਣਾ ਕੇ ਕਹਿੰਦਾ ਹੈ
ਹਮ ਹੈ ਦਾਸ ਆਪ ਕੇ ਪਾਵਨ।
ਕਹਿੰਦਾ ਵੇਖਿਆ ਗੁਰੂ ਜੀ ਅਸੀਂ ਤੁਹਾਡੇ ਨਾਲ ਸੀ ਤੇ ਤੁਰਕ ਵੇਖੋ ਜੀ ਇੱਥੇ ਤੱਕ ਆਏ ਨੀ, ਚੜ ਕੇ ਰਸਤੇ ਚੋਂ ਭੱਜ ਗਏ। ਫਿਰ ਇਹਨਾਂ ਨੇ ਆਪਣੇ ਆਪ ਨੂੰ ਸੱਚਾ ਸਾਬਤ ਕੀਤਾ।
ਸਿੱਖੀ ਧਰ ਸਮ ਨਮਰੀ ਹੋਏ,
ਔਰ ਭਾਵ ਸਿੱਖੀ ਧਾਰਨ ਕਰਕੇ ਨਾ ਨਿਮਰਤਾ ਕਰ ਕਰਕੇ ਦੱਸਦਾ ਹੈ।
ਜਥਾ ਪਰ ਦੀ ਰੀਤੀ ਸੋਏ,
ਜਿਵੇਂ ਸ਼ਿਕਾਰੀ ਦੀ ਰੀਤ ਹੁੰਦੀ ਹੈ ਨਾ, ਸ਼ਿਕਾਰੀ ਝੁਕਦਾ ਤੇ ਉਹ ਸ਼ਿਕਾਰ ਕਰਨ ਵਾਸਤੇ ਝੁਕਦਾ, ਏਦਾਂ ਦੀ ਬਿਰਤੀ ਧਾਰਨ ਕਰਦਾ ਹੈ।
ਚੋ ਪਏ ਇੱਕ ਦਿਵਸ ਕਹਿ ਕਹਿ ਬੋ ਬਾਰੇ, ਚੜੈ ਵੈਰ ਕੀ ਮਤਲਬ ਧਾਰੇ।
ਇੱਕ ਦਿਨ ਦਾ ਬਚਨ ਹੈ, ਇਹਨੇ ਸਤਿਗੁਰੂ ਜੀ ਨੂੰ ਬਹੁਤ ਵਾਰ ਬੇਨਤੀਆਂ ਕੀਤੀਆਂ, ਬਹੁ ਵਾਰੀ ਕਹਿ ਕਹਿ ਕੇ ਇਹਨੇ ਆਪਣੇ ਨਾਲ ਸਲਾਹ ਕੀਤੀ ਹੋਈ ਸੀ ਕਿ ਗੁਰੂ ਜੀ ਨੂੰ ਸ਼ਿਕਾਰ ਖੇਡਣ ਵਾਸਤੇ ਲੈ ਕੇ ਜਾਵਾਂ। ਇਹਨੇ ਸਤਿਗੁਰੂ ਜੀ ਨੂੰ ਸ਼ਿਕਾਰ ਤੇ ਚੜਨ ਵਾਸਤੇ ਕਿਹਾ।
ਕਰੋ ਅਖੇਰ ਫਿਰੋ ਮਨ ਹੀਰੋ,
ਕਹਿੰਦਾ ਗੁਰੂ ਜੀ ਤੁਸੀਂ ਸ਼ਿਕਾਰ ਖੇਡੋ ਚਲੋ, ਜੰਗਲ ਵਿੱਚ ਕਿੰਨਾ ਚਿਰ ਹੋ ਗਿਆ ਤੁਸੀਂ ਸ਼ਿਕਾਰ ਖੇਡਣ ਨਹੀਂ ਗਏ, ਚਲੋ ਮਹਾਰਾਜ ਜੀ ਤੁਸੀਂ ਸ਼ਿਕਾਰ ਖੇਡ ਕੇ ਆਓ, ਮੈਂ ਵੀ ਤੁਹਾਡੇ ਨਾਲ ਚੱਲਾਂਗਾ।
ਜਹਾਂ ਕੋਲ ਪਾੜੇ ਮ੍ਰਿਗ ਸ਼ੇਰੋ,
ਜਿੱਥੇ ਕੌਲ, ਕੌਲ ਕਹਿੰਦੇ ਨੇ ਸੂਰਾਂ ਨੂੰ, ਜਿੱਥੇ ਸੂਰ ਹੋਣ ਤੇ ਸੂਰਾਂ ਦਾ ਆਪਾਂ ਸ਼ਿਕਾਰ ਖੇਡੀਏ, ਹਿਰਨਾਂ ਦਾ ਸ਼ਿਕਾਰ ਖੇਡੀਏ।
ਸ਼੍ਰੀ ਕਲਗੀ ਤਰਕੀਨ ਚੜਾਏ, ਸੰਗ ਖਾਲਸਾ ਪਟ ਸਮਦਾਏ।
ਜਿੱਥੇ ਸ਼ੇਰ ਹੋਣ ਸ਼ੇਰਾਂ ਦਾ ਸ਼ਿਕਾਰ ਖੇਡੀਏ, ਏਦਾਂ ਕਹਿ ਕੇ ਸਤਿਗੁਰੂ ਜੀ ਕਹਿੰਦੇ ਚਲੋ ਬਈ ਸ਼ਿਕਾਰ ਖੇਡਣਾ ਤੇ ਜ਼ਰੂਰ ਚੱਲਾਂਗੇ। ਮਹਾਰਾਜ ਜੀ ਨੇ ਸਭ ਸਿੰਘਾਂ ਨੂੰ ਹੁਕਮ ਕੀਤਾ, ਭਾਈ ਸਾਰਾ ਖਾਲਸਾ ਤਿਆਰ ਹੋਵੋ, ਸ਼ਿਕਾਰ ਖੇਡਣ ਚੱਲੀਏ।
ਬਨ ਮੈਂ ਵਿਚਰਤੇ ਤੋ ਤਹੇਰੇ,
ਮਹਾਰਾਜ ਜੀ ਜੰਗਲ ਵਿੱਚ ਵਿਚਰੇ ਇਧਰ ਉਧਰ ਵੇਖਦੇ ਰਹੇ।
ਹਿਮਲੇ ਗਮਨਿਓ ਦੂਰ ਬਡੇਰੇ,
ਸਤਿਗੁਰਾਂ ਨੂੰ ਵਾਹ ਵਾਹ ਦੂਰ ਤੱਕ ਲੈ ਗਿਆ ਪੰਮਾ ਵਜ਼ੀਰ, ਸ਼ਿਕਾਰ ਖੇਡਦਾ ਖੇਡਦਾ ਕਾਫੀ ਦੂਰ ਤੱਕ ਲੈ ਗਿਆ।
ਲਿਖ ਕਰ ਪੱਠਿਓ ਆਏ ਇਤ ਸਾਹਿਬ,
ਉਧਰ ਰਾਜੇ ਭੀਮ ਚੰਦ ਨੂੰ ਵੀ ਲਿਖ ਕੇ ਭੇਜ ਦਿੱਤਾ ਵੀ ਗੁਰੂ ਜੀ ਇਧਰ ਤੇਰੇ ਇਲਾਕੇ ਚ ਆਏ ਹੋਏ ਨੇ ਸ਼ਿਕਾਰ ਖੇਡਣ।
ਗਿਰਪਤੀ ਭੇਜੋ ਆਪਣਾ ਮੁਸਾਹਿਬ,
ਇਹ ਰਾਜਾ ਭੀਮ ਚੰਦ ਤੂੰ ਵੀ ਆਪਣੇ ਸੂਰਮੇ ਭੇਜ ਦੇ ਇਸ ਇਲਾਕੇ ਵਿੱਚ। ਹੁਣ ਆਪਾਂ ਨੂੰ ਚਾਹੀਦਾ ਕਿ ਆਪਾਂ ਗੁਰੂ ਜੀ ਨੂੰ ਆਪਣਾ ਬਲ ਵਿਖਾਈਏ, ਆਪਣੇ ਬਲ ਦਾ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੀਏ।
ਭੀਮ ਚੰਦ ਪਟ ਬੀਨ ਬੀਨ ਕਰ,
ਭੀਮ ਚੰਦ ਨੇ ਫਿਰ ਆਪਣੇ ਸੂਰਮੇ ਚੁਣੇ ਵੀ ਜਿਹੜਾ ਕੱਲਾ ਕੱਲਾ ਵਧੀਆ ਵਧੀਆ ਸੂਰਮਾ ਸੀ ਉਹਨਾਂ ਨੂੰ ਚੁਣਿਆ ਭੀਮ ਚੰਦ ਨੇ।
ਉੱਥੇ ਸਮੀਪੀ ਪਟ ਸ਼ੀਗਰ ਧਰ,
ਜਿਹੜੇ ਦੇ ਬਹੁਤ ਸਮੀਪੀ ਨੇੜੇ ਸੀ ਉਹਨਾਂ ਨੂੰ ਰਾਜੇ ਭੀਮ ਚੰਦ ਨੇ ਉਧਰ ਹੀ ਭੇਜਿਆ ਜਿੱਧਰ ਸਤਿਗੁਰੂ ਜੀ ਸ਼ਿਕਾਰ ਖੇਡਣ ਆਏ ਹੋਏ ਪੰਮੇ ਨੇ ਲਿਖ ਕੇ ਭੇਜਿਆ ਹੋਇਆ ਸੀ।
ਇਤ ਤੇ ਗੁਰ ਪਹੁੰਚੇ ਜਬ ਦੂਰ,
ਇਧਰੋਂ ਜਦੋਂ ਕਾਫੀ ਦੂਰ ਤੱਕ ਸਤਿਗੁਰੂ ਜੀ ਚੱਲ ਕੇ ਪਹੁੰਚਾਏ,
ਮਨ ਮਿਲੇ ਤਤਕਾਲ ਹਜ਼ੂਰ।
ਇਹਨੇ ਨੂੰ ਉਹ ਜਿਹੜੇ ਭੀਮ ਚੰਦ ਦੇ ਮੁਸਾਹਿਬ ਸੀ ਨਾ ਚੰਗੇ ਸੂਰਮੇ, ਉਹ ਵੀ ਆ ਕੇ ਅੱਗੋਂ ਸਤਿਗੁਰਾਂ ਨੂੰ ਮਿਲੇ, ਆ ਕੇ ਸਤਿਗੁਰਾਂ ਦੇ ਨਾਲ ਉਹਨਾਂ ਨੇ ਵੀ ਮਿਲਾਪ ਕੀਤਾ।
ਨਮੋ ਠਾਨ ਸਨਮਾਨ ਕਰਨ ਤੇ,
ਉਹਨਾਂ ਨੇ ਹੱਥ ਜੋੜ ਕੇ ਨਮਸਕਾਰ ਕਰ ਕੀਤੀ ਸਤਿਗੁਰਾਂ ਦਾ, ਬੜਾ ਬਾਹਰੋਂ ਬਾਹਰੋਂ ਉਤੋਂ ਉਤੋਂ ਸਨਮਾਨ ਕੀਤਾ।
ਕਰਨੇ ਅਖੇਰ ਸੁਥਲ ਦੇ ਕਰਨ ਤੇ,
ਫਿਰ ਸ਼ਿਕਾਰ ਖੇਡਣ ਵਾਸਤੇ ਜਗ੍ਹਾ ਨਾਲ ਵੇਖ ਕੇ ਲੱਭਣ ਲੱਗੇ, ਆਪ ਹੀ ਸ਼ਿਕਾਰ ਖੇਡਣ ਵਾਸਤੇ ਭਾਲਣ ਕਰਨ ਲੱਗੇ।
ਪਹੁੰਚੇ ਬੜ ਅਰਨ ਮੈਂ ਜਾਏ,
ਬੜਾ ਸੰਘਣਾ ਜੰਗਲ ਸੀ, ਅਰਨ ਕਹਿੰਦੇ ਨੇ ਜੰਗਲ ਨੂੰ, ਬੜਾ ਸੰਘਣਾ ਜੰਗਲ ਸੀ ਉੱਥੇ ਚੱਲ ਕੇ ਪਹੁੰਚੇ ਨੇ।
ਤੈਂਤੇ ਨਿਕਸ ਸ਼ੇਰ ਦੋਏ ਆਏ,
ਅਚਾਨਕ ਜੰਗਲ ਦੇ ਝਾੜ ਵਿੱਚੋਂ ਦੋ ਸ਼ੇਰ ਉਹ ਨਿਕਲ ਕੇ ਬਾਹਰ ਆਏ ਹਨ।
ਰਜਪੂਤਨ ਕਰ ਜੋਰ ਉਚਾਰੇ,
ਉਹ ਜਿਹੜੇ ਸੂਰਮੇ ਭੀਮ ਚੰਦ ਦੇ ਆਏ ਹੋਏ ਸੀ ਨਾ, ਉਹਨਾਂ ਨੇ ਆਪਣਾ ਬਲ ਵਿਖਾਣਾ ਸੀ ਗੁਰੂ ਜੀ ਨੂੰ ਤਾਕਤ ਦਾ ਪ੍ਰਦਰਸ਼ਨ ਕਰਨ ਵਾਸਤੇ, ਤੇ ਸਤਿਗੁਰੂ ਜੀ ਵੀ ਆਪ ਹੀ ਠੰਡੇ ਪਏ ਹੋਏ ਵੇਖਦੇ ਪਏ ਨੇ ਵੀ ਕੀ ਹੋ ਰਿਹਾ। ਉਹ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ
ਖਰੇ ਆਪ ਪ੍ਰਭ ਕਰੋ ਨਿਆਰੇ,
ਗੁਰੂ ਜੀ ਨਾ ਸ਼ੇਰਾਂ ਨੂੰ ਤੁਸੀਂ ਨਹੀਂ ਮਾਰਨਾ, ਤੁਸੀਂ ਇੱਥੇ ਖਲੋਤੇ ਰਹੋ, ਇਹਨਾਂ ਦਾ ਸ਼ਿਕਾਰ ਅਸੀਂ ਖੇਡਾਂਗੇ।
ਕਰਾ ਚੋਲ ਸੋ ਜੰਗ ਹਮਾਰਾ ਇਨ ਤੇ ਮਰੈ ਕਿਲੈ ਮਾਰਾ।
ਗੁਰੂ ਜੀ ਅਸੀਂ ਆਪਣੀ ਤੇਗ ਢਾਲ ਨਾਲ ਇਹਨਾਂ ਨਾਲ ਲੜਾਂਗੇ, ਸ਼ੇਰਾਂ ਨਾਲ, ਜਾਂ ਇਹਨਾਂ ਨੂੰ ਮਾਰਾਂਗੇ ਜਾਂ ਅਸੀਂ ਮਰਾਂਗੇ। ਏਦਾਂ ਉਹਨਾਂ ਨੇ ਜਿਹੜੇ ਉਹ ਸੂਰਮੇ ਸੀ ਨਾ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਰਾਜੇ ਭੀਮ ਚੰਦ ਦੇ, ਕਹਿੰਦੇ ਮਹਾਰਾਜ ਤੁਸੀਂ ਨੀ ਮਾਰਨਾ ਇਹਨਾਂ ਨੂੰ, ਅਸੀਂ ਮਾਰਾਂਗੇ, ਤੁਸੀਂ ਖਲੋ ਕੇ ਵੇਖੋ ਸਾਡਾ ਬਲ ਕਿੰਨਾ, ਸਾਡੀ ਤਾਕਤ ਕਿੰਨੀ ਹੈ, ਜਿਵੇਂ ਅਸੀਂ ਮਾਰਾਂਗੇ ਇਹਨਾਂ ਨੂੰ ਜਾਂ ਮਰਾਂਗੇ।
ਬਲ ਦਿਖਾਏ ਚੈ ਪ੍ਰਭੂ ਰਿਝਾਏ,
ਆਪਣਾ ਬਲ ਵਿਖਾ ਕੇ ਨਾ ਸਤਿਗੁਰਾਂ ਨੂੰ ਰਿਝਾਉਣਾ ਚਾਹੁੰਦੇ ਨੇ ਵੀ ਗੁਰੂ ਜੀ ਵੇਖ ਕੇ ਆਖਣ ਵਾਹ ਜੀ ਵਾਹ, ਬੜੇ ਬਲੀ ਸੂਰਮੇ ਨੇ, ਬੜੇ ਤਾਕਤਵਰ ਸੂਰਮੇ ਨੇ, ਏਦਾਂ ਆਪਣਾ ਬਲ ਵਿਖਾ ਕੇ ਸਤਿਗੁਰਾਂ ਨੂੰ ਰਿਝਾਉਣਾ ਚਾਹੁੰਦੇ ਨੇ।
ਰਜਪੂਤ ਦ੍ਵੈ ਰਜਪੂਤ ਸਮਕੋਏ ਧਾਏ,
ਏਦਾਂ ਇਹਨਾਂ ਵਿੱਚੋਂ ਜਿਹੜੇ ਦੋ ਰਾਜਪੂਤ ਸੂਰਮੇ ਸਨ ਉਹ ਅੱਗੇ ਆਏ ਹਨ।
ਸ਼ੇਰਨ ਕੋ ਸਹਿ ਸਿਪਰ ਅਗਾਰੇ,
ਸ਼ੇਰਾਂ ਦੇ ਉੱਤੇ ਆ ਕੇ ਹਮਲਾ ਕੀਤਾ ਇਹਨਾਂ ਨੇ ਢਾਲਾਂ ਦੇ ਉੱਤੇ। ਦੋ ਸੂਰਮੇ ਸੀ, ਦੋਵਾਂ ਨੇ ਦੋ ਸ਼ੇਰਾਂ ਨੂੰ ਆਪਣੀਆਂ ਢਾਲਾਂ ਦੇ ਉੱਤੇ ਰੋਕਿਆ ਹੈ।
ਆਪਣੇ ਖੜਗੋਜ ਕਰ ਮਾਰੇ,
ਔਰ ਆਪਣੀ ਖੜਗ ਦਾ ਤੇਗ ਦਾ ਪੂਰਾ ਜ਼ੋਰ ਲਾ ਕੇ ਜਿੰਨੀ ਇਹਨਾਂ ਚ ਤਾਕਤ ਸੀ ਉਹਦਾ ਵਾਰ ਕੀਤਾ।
ਆਪਣੋ ਖੜਗੋਜ ਕਰ ਮਾਰੇ, ਘਾਤ ਕਰੇ ਗਿਰ ਭੂਮੀ ਪਰੇ,
ਔਰ ਉਸੇ ਵਕਤ ਉਹਨਾਂ ਸ਼ੇਰਾਂ ਦਾ ਘਾਤ ਕਰਕੇ ਜ਼ਮੀਨ ਤੇ ਸੁੱਟ ਦਿੱਤਾ।
ਪਿਖ ਗੁਰ ਉਰ ਪ੍ਰਸੰਨਤਾ ਧਰੇ,
ਕਲਗੀ ਧਰ ਜੀ ਪ੍ਰਸੰਨ ਹੋਏ, ਮਹਾਰਾਜ ਜੀ ਵੀ ਤਾਕਤ ਦੇ ਜਿਹੜੇ ਸੂਰਮੇ ਨੇ ਉਹਨਾਂ ਦੇ ਕਦਰ ਸਨਾਸ਼ੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕੇ ਬੜੀ ਪ੍ਰਸੰਨਤਾ ਕੀਤੀ ਇਹਨਾਂ ਦੋਹਾਂ ਸੂਰਮਿਆਂ ਤੇ।
ਸ਼ਿਓ ਸਿਰੇ ਉਹ ਪਾਓ ਅਰ ਧਨ ਕੋ,
ਮਹਾਰਾਜ ਜੀ ਆਖਿਆ ਲਿਆਓ ਵੀ ਸਿਰੇ ਪਾਓ ਇਹਨਾਂ ਨੂੰ ਬਖਸ਼ੋ। ਕਿੱਡੀ ਬਹਾਦਰੀ ਦਾ ਕੰਮ ਕੀਤਾ, ਉਹ ਚਾਹੁੰਦੇ ਵੀ ਸੀ ਵੀ ਗੁਰੂ ਸਾਹਿਬ ਜੀ ਸਾਡੀ ਵਾਹ ਵਾਹ ਕਰਨ। ਮਹਾਰਾਜ ਜੀ ਨੇ ਆਖਿਆ ਜੇ ਵਾਹ ਵਾਹ ਨਾਲ ਖੁਸ਼ ਹੁੰਦੇ ਨੇ ਕਰ ਦਿੰਦੇ ਆ। ਮਹਾਰਾਜ ਜੀ ਨੇ ਆਖਿਆ ਸਿਰੇ ਪਾਓ ਲਿਆਓ ਦੋ, ਨਾਲੇ ਮਾਇਆ ਦਿੱਤੀ ਉਹਨਾਂ ਨੂੰ, ਨਾਲੇ ਸਿਰੇ ਪਾਓ ਦੇ ਕੇ ਉਹਨਾਂ ਨੂੰ ਪ੍ਰਸੰਨ ਕੀਤਾ।
ਉਤਰੇ ਵਹਿਰ ਦੇਖ ਸ਼ੁਭ ਮਨ ਕੋ,
ਜੰਗਲ ਦੇ ਬਾਹਰ ਕੋਈ ਵਧੀਆ ਜਗ੍ਹਾ ਵੇਖ ਕੇ ਮਹਾਰਾਜ ਜੀ ਗੁਰੂ ਕਲਗੀਧਰ ਜੀ ਨੇ ਉੱਥੇ ਹੀ ਉਤਾਰਾ ਕੀਤਾ ਹੈ।
ਪ੍ਰਸ਼ਾਦ ਤਿਆਰ ਕਰਵਾਏ,
ਉੱਥੇ ਮਹਾਂ ਪ੍ਰਸ਼ਾਦ ਤਿਆਰ ਕਰਵਾਇਆ ਗਿਆ।
ਅਜਿਉ ਪ੍ਰਭੂ ਅਰ ਭੱਟ ਸਮਦਾਏ,
ਜਿੰਨੇ ਸੂਰਮੇ ਸਨ ਜਿੰਨੇ ਯੋਧੇ ਸਨ ਸਤਿਗੁਰਾਂ ਦੇ ਸਮੇਤ ਸਭ ਨੇ ਲੰਗਰ ਪ੍ਰਸ਼ਾਦ ਛਕਿਆ ਹੈ।
ਰਾਜਪੂਤ ਬੰਧਨ ਕਰ ਗਏ,
ਔਰ ਜਿਹੜੇ ਉਹ ਰਾਜੇ ਦੇ ਭੇਜੇ ਹੋਏ ਅਹਿਲਕਾਰ ਰਾਜਪੂਤ ਸਨ ਉਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਚਲੇ ਗਏ।
ਸ਼੍ਰੀ ਪ੍ਰਭ ਚੜ ਕਰਪੁਰ ਮੈਂ ਆਏ,
ਕਲਗੀਧਰ ਜੀ ਵੀ ਉੱਥੋਂ ਚੜ ਕੇ ਵਾਪਸ ਆਪਣੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਆ ਗਏ।
ਉਤਰ ਤੁਰੰਗ ਤੇ ਕੀਏ ਬਿਸਰਾਮੋ,
ਘੋੜੇ ਤੋਂ ਲੱਥ ਕੇ ਆਪਣਿਆ ਮਹਿਲਾਂ ਚ ਜਾ ਕੇ ਗੁਰੂ ਕਲਗੀਧਰ ਜੀ ਨੇ ਵਿਸ਼ਰਾਮ ਕੀਤਾ ਹੈ।
ਸੰਕਟ ਮਿਟੈ ਲਿਓ ਜਿਨ ਨਾਮੋ,
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਨਾਂ ਲਿਆ, ਜਦੋਂ ਕਹੀਏ ਰਸਨਾ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਰਸਨਾ ਤੋਂ ਸਤਿਗੁਰਾਂ ਦਾ ਨਾਂ ਲਿਆਈ ਸਾਰੇ ਸੰਕਟ ਸਾਰੇ ਦੁੱਖ ਮਿਟ ਜਾਂਦੇ ਹਨ।
ਦੋਹੇਰਾ ਇਸ ਪ੍ਰਕਾਰ ਪੰਮਾ ਰਹਿ ਕਪਟ ਰੱਖੈ ਚਿਤ ਮਾਏ,
ਇਸ ਤਰ੍ਹਾਂ ਪੰਮਾ ਵਜ਼ੀਰ ਸਤਿਗੁਰਾਂ ਦੇ ਕੋਲ ਰਹਿੰਦਾ, ਏਦਾਂ ਦੇ ਕੰਮ ਕਰਦਾ ਵੀ ਜਿਹਦੇ ਨਾਲ ਗੁਰੂ ਜੀ ਮੇਰੇ ਤੇ ਪੂਰੇ ਖੁਸ਼ ਰਹਿਣ, ਇਹ ਸਮਝਣ ਕੇ ਮੈਂ ਇਹਨਾਂ ਦਾ ਹੀ ਹਾਂ ਤੇ ਇਹ ਸਮਝਣ ਕੇ ਰਾਜਾ ਭੀਮ ਚੰਦ ਵੀ ਇਹਨਾਂ ਦਾ ਹੀ ਹੈ, ਏਦਾਂ ਦੇ ਅੰਦਰੋਂ ਕਪਟ ਰੱਖਦਾ, ਛਲ ਫਰੇਬ ਰੱਖਦਾ, ਬਾਹਰੋਂ ਏਦਾਂ ਦੇ ਕਈ ਤਰ੍ਹਾਂ ਦੇ ਕਪਟ ਛਲ ਫਰੇਬ ਰਚਦਾ ਹੈ।
ਸਿੱਖ ਸਮ ਬਾਹਰ ਪ੍ਰੇਮ ਕੋ ਕਰੈ ਜਿਨਾ ਮਨ ਪਾਏ,
ਬਾਹਰੋਂ ਸਿੱਖ ਦੇ ਸਮਾਨ ਬਣ ਕੇ ਬੜਾ ਪ੍ਰੇਮ ਕਰਦਾ, ਬੜਾ ਪਿਆਰ ਕਰਦਾ, ਪਰ ਅੰਦਰ ਕਪਟ ਭਰਿਆ ਹੋਇਆ, ਅੰਦਰ ਜ਼ਹਿਰ ਦੇ ਨਾਲ ਵਿਖ ਨਾਲ ਭਰਿਆ ਹੋਇਆ, ਬਾਹਰੋਂ ਪ੍ਰੇਮ ਜਣਾਉਂਦਾ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਜਾਣਦੇ ਨੇ ਪੰਮੇ ਦੀਆਂ ਖੋਟੀਆਂ ਬਿਰਤੀਆਂ ਨੂੰ, ਪਰ ਜਾਣੇ ਹੋਏ ਵੀ ਮਹਾਰਾਜ ਜੀ ਅਣਜਾਣ ਬਣੇ ਹੋਏ ਨੇ।
ਗਰੀਬਨ ਬਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।